मन रे कौन कुमत तै लीनी।
गुरु जी का खालसा वाहिगुरु जी की फतेह। सम्मान योग गुरु खालसा सर संत जी, जगत गुरु गुरु नानक साहब महाराज जी महानी दया कृपा है, जिन्होंने संसार दे अवतार स्थापन करके इस संसार के कोने कोने विच विकरदिया होया संगत पंगत कायम की है। जिथे बाबा कह तरह पूजा आसन थप गल हुई है, कथा कीर्तन के प्रवाह सतगुरु साहब जी ने चलाए ने, उन्होंने सब उपदेश सिक्ख्या द्वारा ही थां थां ही धर्मशाला कायम हुई, थां थां सिख संगत संगत रूप विसर के वाहिगुरु जी तो उपासना कर लगियां, सेवा के सिमरन विच जुड़ गईयां। उसे सतगुरु साहब जी की जिथे भी कृपा है संगत पंगत कायम हुई हुई है, हमेशा आप सतगुरु साहब जी के पावन दरबार में हाजरिया भर लिया है। संगत खूब जी जुड़ गए जिसे कीर्तन जो सतगुरु अर्जन साहब महाराज ने सिखा बख्शिश की वरू वचन करके वो सरवण कर गए हैं, ते नाल नाल गुरबाणी द्वारा ही कथा व्याख्या विचार करके भी लाभ लेने हैं। नवे पातशाह सतगुरु तेग बहादुर साहब जी के पावन मुखार पिंड राही ये जो शब्द सोशल आदमी विच विचार होया है उसका पाठ मुख वाक रूप में सरवण किया है। ये सारे शब्द जो इस राग विच आते ने नवे पातशाह के मुखार पिंड तो उच्चारण होए हुए, सतगुरु तेग बहादुर साहब महाराज जी जिस वेले तीर्थ यात्रा बहाना बना के जिथे किथे गुरु नानक नाम लेवा सिख सेवक आप जी नूं चेते कर रहे हैं, ते आप कहे सन कि गुरु गोबिंद सिंह साहब जी ने भी अपने अवतार संबंधी अपने पिता माता के संबंध कुछ विचित्र नाटक बाणी में वचन कहे हैं। मुरपत पूर्व कीस प्याना पात पात के तीर सनाना, जल ही जात त्रिवेणी पहे अन्नदान थे करते बेतए। मेरे पिता गुरु तेग बहादुर साहब जी ने तीर्थ यात्रा नु जाना किया, तरह तरह के तीर्थ स्थान उत्थे जाके इशनान किया नाना किया, इस तरह तीर्थ यात्रा करते करते इस वे साडे पिता सतगुरु तेग बहादुर साहब जी जिथे तिर गए हैं, वो बेणी नौ पानी का हंधा है, तिर लाल तीन तीन पानी तीन तरह के पानी तीन तरह नदियां गंगा यमुना से सुस्ती जिथे तिना का मेल होंदा है, प्रागराज कह देंगे जिथे दो नदियों का भी मेल होंदा हो प्राग कहा जाता है। हेमकुंड असि जाइए रस्ते की प्राग आ जाते हैं, कितने कर्ण प्राग है जी। इस तरह जो जो असी तुरते जावे पैदल यात्रा करते जावे ये थां थां सानू ये पढ़ लिए मेरे लग जी थे अपराग है थे अपराग है। तो इस तरह जो गुरु महाराज जी जिथे तीन नदियां कट्ठिया होंदिया ਉਹ ਪ੍ਰਾਗ ਰਾਗ ਚਲੇ ਗਏ ਸਨ। ਚਿਤਲਾਵਾਦ ਹੈ ਸ਼ਹਿਰ ਤੋਂ ਬਾਰ ਬਾਰ ਜੋ ਨਦੀਆਂ ਦਾ ਮੇਲ ਹੁੰਦਾ ਹੈ ਤਰਫਾਂ ਦੇ ਉੱਤੇ ਦੋ ਨਦੀਆਂ ਇਕੱਠੀਆਂ ਹੁੰਦੀਆਂ ਪਰ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਉਹ ਕਲਪਨਾ ਕੀਤੀ ਹੈ ਜਿਹੜੀ ਸਰਸਤੀ ਨਦੀ ਹੈ ਉਹ ਜਿੱਥੇ ਕਿਲ੍ਹਾ ਬਣਿਆ ਹੋਇਆ ਉਹਦੇ ਰਾਹੀਂ ਕਹਿੰਦੇ ਅੰਦਰ ਗੋਤ ਗੋਤ ਰੂਪ ਜਾ ਕੇ ਹੇਠਾਂ ਤੋਂ ਮਿਲਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਗੰਗਾ ਤੇ ਜਮੁਨਾ ਤਾਂ ਉੱਥੇ ਦੋ ਇਕੱਠੀਆਂ ਹੈਗੀਆਂ ਪਰ ਤੱਕ ਦਿਸਦੀਆਂ ਹਨ ਜਿੱਥੇ ਮਿਲ ਰਹੀਆਂ ਉੱਥੇ ਜਦੋਂ ਕੁੰਭਲਾ ਦਿਨ ਆਉਂਦਾ ਹੈ ਫਿਰ ਉਹ ਜਿੰਨੇ ਸਾਧੂ ਸੰਤ ਉਹਨਾਂ ਨੂੰ ਬੇੜੀਆਂ ਰਾਹੀਂ ਉਹ ਗਠਾਵਟ ਹੋ ਕੇ ਜਿੱਥੇ ਜਿੱਥੇ ਨਦੀਆਂ ਦੇ ਮੇਲ ਹੁੰਦਾ ਉੱਥੇ ਫਿਰ ਲੈ ਕੇ ਜਾਂਦੇ ਫਿਰ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਨੇ ਉੱਥੇ ਉੱਥੇ ਬੈਠ ਕੇ ਆਪਣਾ ਪੂਜਨ ਕਰਦੇ ਨੇ ਆਮ ਜਨਤਾ ਤੋਂ ਜਾਣੀ ਕੋਈ ਕਿਸੇ ਨਦੀ ਤੇ ਨਾ ਲੈਂਦਾ ਕੋਈ ਕਦੀ ਸੀ ਉਹ ਉੱਥੇ ਉਹਨਾਂ ਨੂੰ ਉੱਥੇ ਨਾ ਜਾਂਦੇ ਨੇ ਪਹਿਲਾਂ ਨਹੀਂ ਉਹ ਕਿਸੇ ਨੂੰ ਉੱਥੇ ਜਾਣ ਦਿੰਦੇ ਤਕਰੀਬਨ ਇੱਕ ਵਜੇ ਤੋਂ ਲੈ ਕੇ ਬਾਰਾਂ ਦਿਨ ਦੇ ਕਈ ਵਾਰੀ ਇੱਕ ਵਜ ਜਾਂਦਾ ਹੈ ਇਸ ਤਰ੍ਹਾਂ ਬਾਰਾਂ ਤੇਰਾਂ ਘੰਟੇ ਬਸ ਉਹ ਸਾਧੂਆਂ ਦੀ ਬਾਰੀ ਬਾਰੀ ਕੋਈ ਸ਼ਾਮੀਆਂ ਚਲੀ ਜਾਂਦੀਆਂ ਹਨ ਕਿਤੇ ਸੰਨਿਆਸੀ ਚੱਲ ਪੈਂਦੇ ਉਹ ਦਸ ਤਰ੍ਹਾਂ ਦੇ ਨੇ ਅੱਡੋ ਅੱਡੀਆਂ ਉਹਨਾਂ ਦੀਆਂ ਸ਼ਾਮੀਆਂ ਨਿਕਲਦੀਆਂ ਫਿਰ ਅੱਡੋ ਅੱਡੀਆਂ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਨੇ ਫਿਰ ਉਸੇ ਤਰ੍ਹਾਂ ਉਦਾਸੀਆਂ ਦੀਆਂ ਸ਼ਾਮੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹੋਰ ਹੁਣ ਚਾਰ ਧੂਏ ਇਹਨਾਂ ਦੇ ਅੱਗੇ ਦਿੱਤਾ ਜੀ ਅੱਗੇ ਚਾਰ ਸੇਵਕ ਹੋਏ ਸਨ ਬਾਲੂ ਜੀ ਹਸਨਾ ਜੀ ਫੋਲ ਜੀ ਅਲਮਸਤ ਜੀ ਉਹਨਾਂ ਤੋਂ ਅੱਗੇ ਹੋਰ ਵੀ ਕਈ ਅਖਾੜੇ ਬਣੇ ਹੋਏ ਇੱਕ ਨਵਾਂ ਅਖਾੜਾ ਇੱਕ ਪੁਰਾਣਾ ਅਖਾੜਾ ਹੈ ਜੀ ਬਹੁਤਾ ਧੂੰਆਂ ਜਾਂ ਪੈਂਦੇ ਸਲਫਾ ਸੁਣਦੇ ਉਹ ਪੁਰਾਣੇ ਅਖਾੜੇ ਬਣੇ ਜਿਹੜੇ ਨੀਵੇ ਵਰਤਦੇ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਅੰਦਰ ਰੱਖਦੇ ਤੇ ਜਿਹਨਾਂ ਨੇ ਪੀਣਾ ਪੁਣਾ ਜਾਂ ਸਲਫਾ ਉਹ ਕਹਿੰਦੇ ਅਖਾੜੇ ਤੋਂ ਬਾਹਰ ਇੱਕ ਜਗ੍ਹਾ ਜੀ ਬਣਾਈ ਹੁੰਦੀ ਉਹਨਾਂ ਦਾ ਇੱਥੇ ਮਰੀ ਜਾਓ ਉਹ ਅੰਦਰ ਨਹੀਂ ਆਉਣ ਦਿੰਦੇ ਉਹ ਸਾਰੀ ਵਧੀਆ ਰੀਤੀ ਰੱਖਦੇ ਨੇ ਅਖਾੜੇ ਵਾਲੇ ਉਹਨਾਂ ਦੀ ਸ਼ਾਹੀ ਫਿਰ ਵੱਖਰੀ ਨਿਕਲ ਰਹੀ ਹੈ ਉਹਨਾਂ ਦੇ ਕੋਈ ਨਹੀਂ ਉਹ ਧੂੰਆਂ ਪੀਣ ਵਾਲਾ ਹੁੰਦਾ ਕੋਈ ਸਲਫਾ ਨਹੀਂ ਕੋਈ ਤੰਬਾਕੂ ਨਹੀਂ ਪੀਂਦਾ ਤੇ ਗੁਰੂ ਮਹਾਰਾਜ ਦਾ ਪੂਜਨ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਦੇ ਅਖੰਡ ਪਾਠ ਜਾਂ ਹੋਰ ਤੇ ਕੀਰਤਨ ਵੀ ਕਰਦੇ ਹੈ ਦੂਜੇ ਲਾਣ ਵਾਲੇ ਨਹੀਂ ਉਹ ਸਵਾਲਾ ਗੁਣਾ ਜਾਂ ਵੱਟ ਕੇ ਇੱਥੇ ਰੱਖ ਲੈਂਦੇ ਨੇ ਉਹਨੂੰ ਮੱਥਾ ਟੇਕੀ ਜਾਂਦੇ ਨੇ ਉਹਨੇ ਤੂਫਾਂ ਵਸਤੀ ਦੇਈ ਜਾਂਦੇ ਨੇ ਇਸ ਤਰ੍ਹਾਂ ਇਹ ਜਦੋਂ ਇਲਾਹਾਬਾਦ ਕੋਈ ਕੁੰਭ ਦਾ ਮੇਲਾ ਆਉਂਦਾ ਹੈ ਉਦੋਂ ਫਿਰ ਇਹ ਉੱਥੇ ਤ੍ਰਿਵੇਣੀ ਤੇ ਜਾ ਕੇ ਸਾਰਿਆਂ ਨੂੰ ਵਾਰੀ ਵਾਰੀ ਇਸ਼ਨਾਨ ਕਰਾਇਆ ਜਾਂਦਾ ਹੈ ਅਜੇ ਨਿਰਮਲ ਸੰਪਰਦਾ ਦੇ ਕੋਈ ਮਹਾਤਮਾ ਇਹਨਾਂ ਦੀ ਵਾਰੀ ਅਖੀਰ ਤੇ ਹੁੰਦੀ ਹੈ ਉਹ ਕਾਰਨ ਵੀ ਇਹਨਾਂ ਦੇ ਨਾਲ ਇਕੱਠ ਬਹੁਤਾ ਹੁੰਦਾ ਹੈ ਨਿਗ ਸਿੰਘ ਵੀ ਇਹਨਾਂ ਨਾਲ ਹੀ ਹੁੰਦੇ ਹੈ ਸੇਵਾ ਪੰਥ ਕੀ ਵੀ ਕਹਾਰ ਪੁਰੀਏ ਵੀ ਬਾਕੀ ਪਿੰਡਾਂ ਵਾਲੇ ਵੀ ਮਸਤਵਾਣੀਏ ਵੀ ਕਿੰਨਾ ਲਾਣਾ ਸਭ ਇਹਨਾਂ ਨਾਲ ਹੁੰਦਾ ਹੈ ਉਹ ਪਹਿਲਾਂ ਇਹਨਾਂ ਨੂੰ ਸਮਾਂ ਦਿੰਦੇ ਹੁੰਦੇ ਸੀ ਫਿਰ ਲੋਕ ਵੇਖ ਵੂਖ ਕੇ ਫਿਰ ਭੱਜ ਜਾਂਦੇ ਕਹਿੰਦੇ ਹੁਣ ਤਾਂ ਇੰਨੀਆਂ ਵਾਧੂ ਕੀ ਵੇਖਣਾ ਇਹਨਾਂ ਦੀ ਸ਼ਾਹੀ ਸਾਰਿਆਂ ਤੋਂ ਵੱਧ ਕੇ ਹੁੰਦੀ ਹੈ ਕਿਉਂਕਿ ਸਾਰੇ ਗੱਤਕਿਆਂ ਵਾਲੇ ਹੁੰਦੇ ਬੈਂਡ ਬਾਜਿਆਂ ਵਾਲੇ ਹੁੰਦੇ ਹਾਥੀ ਹੁੱਤੀ ਪਾਲਕੀਆਂ ਬਹੁਤ ਹੁੰਦੀਆਂ ਉਹ ਦੇਖਣ ਵਾਲੀ ਹੁੰਦੀ ਹੈ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਮਗਰ ਹੁੰਦੇ ਨੇ ਇਸ ਤਰ੍ਹਾਂ ਇਹ ਸਾਰਿਆਂ ਤੋਂ ਬਾਅਦ ਵਿੱਚ ਇਹਨਾਂ ਨੂੰ ਉੱਥੇ ਉਹ ਇਸ਼ਨਾਨ ਕਰਾਉਂਦੇ ਨੇ ਉਹਨੂੰ ਬਾਅਦ ਫਿਰ ਜਿਹੜੇ ਕੋਈ ਮਲਾ ਹੈ ਉਹ ਗੇੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਫਿਰ ਉੱਥੇ ਕੋਈ ਜਾਏ ਜਿਹੜੇ ਉਦੋਂ ਦਿਨ ਛਿਪ ਜਾਂਦਾ ਹੈ ਬਾਕੀ ਇੱਧਰ ਉੱਧਰ ਨਹਾ ਨੂ ਕੇ ਆ ਜਾਂਦੇ ਆਹ ਜਦੋਂ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਇਹ ਤੀਰਥ ਯਾਤਰਾ ਕਰਦੇ ਕਰਦੇ ਸਿੱਖ ਸੰਗਤਾਂ ਨੂੰ ਨਿਹਾਲ ਕਰਦੇ ਪ੍ਰਾਗਰਾਜ ਤੇ ਪਹੁੰਚੇ, ਤ੍ਰਿਵੇਣੀ ਤੇ ਪਹੁੰਚੇ ਸਨ। ਜਲ ਹੀ ਜਾ ਤ੍ਰਿਵੇਣੀ ਪਏ ਪੁੰਨ ਦਾਨ ਪਏ ਕਰਤਵੇ ਤਏ। ਇੱਥੇ ਗੁਰੂ ਮਹਾਰਾਜ ਨੇ ਮੇਲਾ ਸੀ, ਕੁੰਭਦਾ ਲੱਗਿਆ, ਖੱਟ ਭੇਖਾਂ ਦੇ ਸਾਧੂ ਆਏ ਹੋਏ ਸੀ, ਇੱਥੇ ਫਿਰ ਪੁੰਨ ਦਾਨ ਕਰਦਿਆਂ ਬਿਤਾਏ। ਇੱਥੇ ਫਿਰ ਮਾਤਾ ਗੁਜਰੀ ਜੀ ਨੇ ਪਤੀ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਇਸੇ ਤਰ੍ਹਾਂ ਮਾਤਾ ਨਾਨਕੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸਨ, ਸਾਡੇ ਜਗਤ ਮਾਤਾ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਦੇ ਪਿਤਾ ਸਤਿਗੁਰਾਂ ਦੇ ਬਚਨ ਹਨ, ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚ ਰਾਏ ਬੜਾ ਭਾਰੀ ਸਾਡੇ ਨਾਲ ਵੀ ਜੰਗ ਯੋਧੀ ਚੰਗੀ ਯੋਧਾ ਮਹਾਨ ਸੂਰਵੀਰ ਹੋਏਗਾ, ਦੁਸ਼ਟਾਂ ਨੂੰ ਨਾਸ ਕਰਨ ਵਾਲਾ ਹੋਏਗਾ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਬੜਾ ਉੱਚਾ ਰੋਸ਼ਨ ਕਰੇਗਾ। ਪਰ ਮੇਰੀ ਇਹ ਤੀਬਰ ਇੱਛਾ ਵੀ ਆਪਣੇ ਪੋਤਰੇ ਦਾ ਮੈਂ ਮੁੱਖ ਜਾਂਦਿਆਂ ਜਾਂਦਿਆਂ ਵੇਖਿਆ, ਮਾਰਾ ਕਿਰਪਾ ਕਰੋ, ਮੈਨੂੰ ਹੁਣ ਆਪਣੇ ਪੋਤਰੇ ਦੇ ਦਰਸ਼ਨ ਕਰਾਓ। ਉਸ ਵੇਲੇ ਫਿਰ ਮਾਤਾ ਜੀ ਨੇ ਗੁਰੂ ਮਹਾਰਾਜ ਨੇ ਕਿਹਾ ਵੀ ਜੀ ਚਾਹੁੰਦੀ ਹੈ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਪੂਜਨ ਕਰ, ਇੱਥੇ ਸਾਰੇ ਸਾਧੂ ਸੰਤ ਆਏ, ਇਹਨਾਂ ਨੂੰ ਪ੍ਰਸ਼ਾਦੇ ਸ਼ਿਕਾ ਬੇਨਤੀਆਂ ਕਰ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਅਖੰਡ ਪਾਠ ਵੀ ਬਾਣੀ ਦਾ ਕਰਾਇਆ ਸੀ, ਇਹਦੇ ਵਿੱਚ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਵੀਤੀਆਂ ਸਨ, ਇਸੇ ਤਰ੍ਹਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਹੋਰ ਨਾਂ ਲਿਖੇ ਹੋਏ ਹੈ। ਇਹ ਗ੍ਰੰਥੀ ਸਾਹਿਬਾਨ ਸਨ ਜਿਹੜੇ ਪਾਠੀ ਸਨ। ਇਹ ਅਖੰਡ ਪਾਠ ਦੀ ਜਿਹੜੀ ਪ੍ਰਥਾ ਹੈ, ਸਭ ਤੋਂ ਪਹਿਲਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਇਲਾਹਾਬਾਦ ਪ੍ਰਾਗਰਾਜ ਤੋਂ ਕੁੰਭ ਦੇ ਮੇਲੇ ਤੇ ਕੀਤੀ ਸੀ। ਆਮ ਤਾਂ ਜਿਹੜੇ ਕੋਈ ਲੋਕ ਆ ਉਹ ਕਹਿੰਦੇ ਤਾਂ ਜਦੋਂ ਸਿੰਘਾਂ ਤੇ ਉਹ ਮੁਸੀਬਤਾਂ ਪਈਆਂ ਹੈ, ਜੰਗਲਾਂ ਵਿੱਚ ਰਹਿੰਦੇ ਸੀ, ਇਹ ਸਹਿਜ ਪਾਠ ਹੁੰਦਾ ਨਹੀਂ ਸੀ, ਫਿਰ ਉਹ ਕਹਿੰਦੇ ਛੇਤੀ ਕਰਨ ਵਾਸਤੇ ਖੰਡ ਬੁਰਵਾ ਸ਼ੁਰੂ ਕਰ ਲੈਂਦੇ ਸਨ, ਉਹ ਦੋ ਤਿੰਨਾਂ ਦਿਨ ਭੋਗ ਪਾ ਲੈਂਦੇ ਸੀ ਮਹਾਰਾਜ ਦੀ ਅਰਦਾਸਾਂ ਕਰਕੇ, ਫਿਰ ਦੈਰੀਆਂ ਨੂੰ ਚਿਣੇ ਚਵਾਉਣ ਲਈ ਫਿਰ ਕਹਿੰਦੇ ਚੱਕ ਲੈਂਦੇ ਸੀ ਤੇਗੇ। ਜੰਗਲ ਵਿੱਚ ਮਹਾਰਾਜ ਨੇ ਇਹ ਸਿੰਘਾਂ ਨੇ ਦਿੱਤੀ ਕੀਤੀ, ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਥਾ ਕਾਇਮ ਕੀਤੀ ਸੀ। ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰੂ ਘਰ ਸ਼ਹੀਦਾਂ ਨਿਵਾਸ ਸਾਹਿਬ ਜਿਹੜਾ ਜੈਪੁਰ ਦਾ ਰਾਜਾ ਹੈ, ਇਸਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਇੱਥੇ ਬਹੁਤ ਵੱਡੀ ਗਲਤੀ ਹੋਈ, ਉਹਦਾ ਪ੍ਰਸ਼ਨ ਪ੍ਰਾਸ਼ਤ ਕਰਾਇਆ ਚਾਹੁੰਦਾ ਹੋ ਗਿਆ ਸੀ, ਜਿੱਥੇ ਮਹਾਰਾਜ ਫਿਰ ਰਾਮ ਰਾਜ ਨੇ ਈਰਖਾ ਕਰਦੇ ਹੋਇਆ ਉਹਨਾਂ ਨੂੰ ਕੋਈ ਐਸੇ ਲਫ਼ਜ ਕਹਿ ਦਿੱਤੇ, ਇਧਰੋਂ ਮਹਾਰਾਜ ਕੋਈ ਲਫ਼ਜ ਕਹਿ ਗਏ, ਇਸ ਕਰਕੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਜੋਤੀ ਜੋਤ ਸਮਾਉਣੇ ਪਏ। ਇਹ ਮਹਾਰਾਜ ਮੈਂ ਨਾ ਬੇਨਤੀ ਕਰਕੇ ਉਹਨਾਂ ਨੂੰ ਲਿਜਾਂਦਾ, ਫਿਰ ਇਹ ਨਾ ਉਹਨਾਂ ਦੇ ਜਾਣ ਦਾ ਬਹਾਨਾ ਬਣਦਾ, ਇਹ ਮੈਂ ਹੀ ਸਮਝਦਾ ਮੇਰਾ ਇਹ ਦੋਸ਼ ਹੈ। ਮੈਂ ਉਹਨਾਂ ਨੂੰ ਗਿਆ, ਭਰਾ ਇਕੱਠੇ ਹੋਏ ਤੇ ਆਪੋ ਵਿੱਚ ਇੱਕ ਦੂਸਰੇ ਨੂੰ ਬਚਣ ਨਿਕਲੇ ਤੇ ਆ ਕੁਛ ਹੋਇਆ। ਇਸੇ ਤਰ੍ਹਾਂ ਦੂਜਾ ਮਾਰਾ ਮੇਰਾ ਸਰੀਰ ਕੋਈ ਐਸਾ ਹੀ ਰੋਗਾਂ ਵਿੱਚ ਗਸਿਆ ਹੋਇਆ ਹੈ, ਰੋਗ ਦਾ ਕੋਈ ਪਤਾ ਨਹੀਂ ਚੱਲਦਾ, ਹਮੇਸ਼ਾ ਬੇਚੈਨ ਰਹਿਣਾ। ਤੇ ਮਾਰਾ ਆਪ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਤਖ਼ਤ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋ, ਮਾਰਾ ਆਪ ਜੀ ਦੇ ਘਰ ਦੇ ਵਿੱਚ ਕੋਈ ਐਸੀ ਔਸ਼ਧੀ ਹੈਗੀ ਹੈ ਉਹ ਮਾਰਾ ਦਿਓ, ਜਿਵੇਂ ਸੱਸਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਸ ਵੀ ਮਹਾਰਾਜ ਜਿਹੜਾ ਔਰੰਗਜ਼ੇਬ ਜਿਹੜਾ ਸ਼ਾਹਜਹਾਂ ਹੈ, ਇਸਦਾ ਮਹਾਰਾ ਵੱਡਾ ਪੁੱਤਰ ਦਾਰਸ਼ਿਕੂ ਮਹਾਰਾਜ, ਇਹ ਔਰੰਗਜ਼ੇਬ ਨੇ 420 ਕਰਕੇ ਉਹਨੂੰ ਸ਼ੇਰ ਦੀ ਮੁਸਕ ਲਾ ਕੇ ਤੇ ਕਿਸੇ ਰੋਹੀਰਾਂ ਉਸਦੇ ਰਸੋਈਏ ਰਾਹੀਂ ਉਹ ਚੌਲਾਂ ਵਿੱਚ ਪੁਆ ਕੇ ਦੇਖੋ ਆਗਤੀ ਸੀ ਉਹ ਰੋਗੀ ਹੋ ਗਿਆ ਸੀ ਉਹਨੂੰ ਵੀ ਮਹਾਰਾਜ ਆਪ ਜੀ ਦੇ ਘਰੇ ਨੂੰ ਔਸ਼ਧੀ ਮਿਲੀ ਸੀ ਉਹ ਨਿਰੋਗ ਹੋ ਗਿਆ ਸੀ ਦਾਰਸ਼ਨ ਤੋ ਜੋ ਵੀ ਮਹਾਰਾਜ ਆਪ ਜੀ ਦੇ ਘਰ ਦੇ ਕੋਈ ਹੈ ਉਹ ਮਹਾਰਾਜ ਕਿਰਪਾ ਕਰੋ ਨਿਰੋਗ ਹੋ ਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਕਿਹਾ ਵੀ ਆ ਜਿਹੜੀ ਤੁਰਕੀ ਬਾਣੀ ਸੱਚ ਕੀ ਬਾਣੀ ਹੈ ਇਹਦਾ ਵੀ ਤੂੰ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਕਹਿੰਦੇ ਸਾਰਾ ਪਾਠ ਸੁਣ ਇਹ ਸਭ ਤੋਂ ਵੱਡੀ ਔਸ਼ਧੀ ਹੈ ਇਹਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਚਨ ਉਤਰ ਜਾਣਗੇ ਤੋ ਇਸ ਰਾਏ ਫਿਰ ਇਸਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਹੀ ਸਾਰਾ ਪ੍ਰਬੰਧ ਕਰੋ ਮੈਂ ਸੁਣਾਗਾ ਇੱਥੇ 25 ਸਿੰਘਾਂ ਦੀ ਗੁਰੂ ਮਹਾਰਾਜ ਨੇ ਡਿਊਟੀ ਲਾਈ ਸੀ ਪੰਜ ਅਖੰਡ ਪਾਠੀ ਪੰਜ ਅਗਜੀਤ ਸਾਹਿਬ ਵਾਲੇ ਪੰਜ ਧੂਪ ਵਾਲੇ ਪੰਜ ਪਹਿਰੇਦਾਰ ਪੰਜ ਲਾਂਗਰੀ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਸਾਰਾ ਬਾਣੀ ਦਾ ਭਾਵ ਇੱਕ ਅੰਗੂਠੇ ਦੇ ਭਾਰ ਹੋ ਕੇ ਕਹਿੰਦੇ ਇੱਕ ਪਾਸੇ ਨੁੱਕਰ ਤੇ ਖੜਿਆ ਹੋ ਕੇ ਸਰਵਣ ਕੀਤਾ ਸੀ ਤੇ ਇਸ ਤਰ੍ਹਾਂ ਹੀ ਜਿਹੜੇ ਬਾਕੀ ਆਪਣੀ ਸਰੀਰ ਕਿਰਿਆ ਉਹ ਵੀ ਉੱਥੇ ਖੜਿਆ ਖੜਿਆ ਹੀ ਸਤਿਗੁਰੂ ਸਾਹਿਬ ਜੀ ਉਹ ਸ਼ਿਵ ਉੱਪਰ ਜਲ ਪੁਆ ਲੈਂਦੇ ਸਨ ਇਸ਼ਨਾਨ ਕਰ ਲੈਂਦੇ ਉਹਨਾਂ ਚਿਰ ਇੱਧਰ ਉੱਧਰ ਨਹੀਂ ਹੋਏ ਸੀ ਇਸ ਤਰ੍ਹਾਂ ਜਾਣੀ ਅੱਗੇ ਤੋਂ ਅੱਗੇ ਮਹਾਂਪੁਰਸ਼ਾਂ ਰਾਹੀਂ ਇਹ ਸਰਵਣ ਕਰਨ ਵਿੱਚ ਆਉਂਦਾ ਹੈ ਪਕਾਵਾ ਇਸ ਤਰ੍ਹਾਂ ਇਹ ਦੂਜੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਪਾਠ ਗੁਰੂ ਕਾਸ਼ੀ ਕਰਾਇਆ ਸੀ ਪਹਿਲਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਗਏ ਸਨ ਜਿੱਥੇ ਪੁੰਨਦਾਨ ਕੀਤੇ ਗਏ ਸਮਾਪਤੀ ਤੇ ਉੱਥੇ ਪਾਠ ਵੀ ਕਰਵਾਇਆ ਭੋਗ ਪਵਾਇਆ ਸੀ ਇੱਥੇ ਕੁੰਭ ਲੱਗਿਆ ਹੋਇਆ ਖੱਟ ਭੇਖਾਂ ਦੇ ਯੋਗੀ ਵੀ ਜੰਗਮ ਵੀ ਸ਼ਰੇਵੜੇ ਵੀ ਸੰਨਿਆਸੀ ਦਰਵੇਸ਼ ਸਭ ਇੱਥੇ ਇਕੱਠੇ ਹੋਏ ਹੈ ਸਭ ਨੇ ਸੁਣਿਆ ਵੀ ਇਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਵਿਰਾਗ ਤਿਆਗ ਦੀ ਸ਼ਕਲ ਸੂਰਤ ਹੈ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਮਹਾਨ ਸ਼ੋਭਤ ਹਨ ਜਿਹੜੇ ਵੀ ਬਾਬੇ ਬਕਾਲੇ ਵਿੱਚ ਭੋਰੇ ਵਿੱਚ 26 ਸਾਲ ਤੱਕ ਅਲੋਪ ਹੋ ਕੇ ਭਜਨ ਸਿਮਰਨ ਕਰਦੇ ਰਹੇ ਉਹ ਵੀ ਇੱਥੇ ਆਏ ਹੋਏ ਹਨ ਕੁੰਭ ਦੇ ਮੇਲੇ ਤੋਂ ਬਾਅਦ ਫਿਰ ਸਾਰੇ ਇਕੱਠਿਆਂ ਹੋ ਕੇ ਗੁਰੂ ਮਹਾਰਾਜ ਦੀ ਚਰਨ ਛਣ ਚੱਲ ਕੇ ਆਏ ਸੀ ਭਾਵਨਾ ਨਾਲ ਸ਼ਰਧਾ ਨਾਲ ਤੇ ਨਾਲ ਸਭ ਨੇ ਅੱਡੋ ਅੱਡੀ ਇੱਛਾ ਕੀਤੀ ਸੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਨ ਹਨ ਉਹ ਵਾਹਿਗੁਰੂ ਦਾ ਸਰੂਪ ਹਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਤੁਲ ਹਨ ਜਿਹੋ ਜਿਹੋ ਅਸੀਂ ਇਸ਼ਟਾਂ ਦੇ ਉਪਾਸ਼ਕ ਹਨ ਉਹੋ ਉਹੋ ਜਿਹੇ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇਣ ਜਿਹੜੇ ਕੋਈ ਰਾਵਣ ਦੇ ਉਪਾਸ਼ਕ ਸਨ ਉਹਨਾਂ ਨੇ ਇੱਛਾ ਕੀਤੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਸਾਨੂੰ ਰਾਮ ਰੂਪ ਵਿੱਚ ਹੋ ਗਏ ਫਿਰ ਅਸੀਂ ਇਹਨਾਂ ਨੂੰ ਮੰਨਾਂ ਪੂਜਾਂਗੇ ਜਿਹੜੇ ਕੋਈ ਕ੍ਰਿਸ਼ਨ ਦੇ ਉਪਾਸ਼ਕ ਸਨ ਉਹਨਾਂ ਨੇ ਇਹ ਇੱਛਾ ਕੀਤੀ ਹਾਂ ਬਈ ਜੇ ਕ੍ਰਿਸ਼ਨ ਰੂਪ ਵਿੱਚ ਮਹਾਰਾਜ ਇੱਕ ਵਾਰੀ ਸਾਨੂੰ ਦਰਸ਼ਨ ਦੇ ਫਿਰ ਅਸੀਂ ਇਹਨਾਂ ਦੇ ਅੱਗੇ ਝੁਕ ਜਾਵਾਂਗੇ ਜੋ ਜੋ ਇਸ਼ਟਾਂ ਨੂੰ ਮੰਨਣ ਪੂਜਣ ਵਾਲੇ ਸੀ ਉਹ ਉਹ ਰੂਪ ਦੇ ਵਿੱਚ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਫਿਰ ਦਰਸ਼ਨ ਹੋਏ ਜੇ ਰਾਮ ਦੇ ਉਪਾਸ਼ਕ ਉਹਨਾਂ ਨੂੰ ਰਾਮ ਰੂਪ ਵਿੱਚ ਦਰਸ਼ਨ ਹੋ ਰਹੇ ਹੈ ਜਿਹੜੇ ਕ੍ਰਿਸ਼ਨ ਦੇ ਉਪਾਸ਼ਕ ਉਹਨਾਂ ਨੂੰ ਕ੍ਰਿਸ਼ਨ ਰੂਪ ਜਿਹੜੇ ਸ਼ਿਵ ਜੀ ਦੇ ਉਹਨਾਂ ਨੂੰ ਸ਼ਿਵ ਰੂਪ ਜਿਹੜੇ ਵਿਸ਼ਨੂੰ ਦੇ ਉਪਾਸ਼ਕ ਉਹਨਾਂ ਨੂੰ ਚਤੁਰਭੁਜੀ ਰੂਪ ਵਿਸ਼ਨੂੰ ਰੂਪ ਦਿਸ ਰਹੇ ਨੇ ਇਸ ਤਰ੍ਹਾਂ ਇਹ ਕੌਤਕ ਵਰਤਾ ਕੇ ਗੁਰੂ ਮਹਾਰਾਜ ਨੇ ਫਿਰ ਆਪਣਾ ਜਿਹੜਾ ਭਾਵਨ ਸਰੂਪ ਸੰਸਾਰ ਵਿੱਚ ਭਲੇ ਲਈ ਪ੍ਰਗਟ ਕੀਤਾ ਹੋਇਆ ਉਹ ਦਿਖਾਇਆ ਹੈ ਸਾਰਿਆਂ ਦੇ ਖੜ ਭੇਖਾਂ ਵਾਲਿਆਂ ਦੇ ਸਾਧੂ ਸੰਤਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਸੀਖ ਚੁੱਕ ਗਏ ਸਨ ਸਾਰੇ ਹੱਥ ਜੋੜ ਕੇ ਕਹਿਣ ਲੱਗੇ ਕਿ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਸੁਭ ਉਪਦੇਸ਼ ਦੀ ਬਖਸ਼ਿਸ਼ ਕਰੋ ਆਪ ਗੁਰੂ ਮਹਾਰਾਜ ਜੀ ਹਮੇਸ਼ਾ ਬੈਰਾਗਵਾਨ ਅਵਸਥਾ ਵਿੱਚ ਰਹਿੰਦੇ ਸਨ ਜ਼ਿਆਦਾਤਰ ਜਿਹੜੀ ਬਾਣੀ ਉਹ ਵੀ ਬੈਰਾਗਮਈ ਆਪ ਜੀ ਉਚਾਰਨ ਕਰਦੇ ਸਨ ਹੁਣ ਵੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕਿਸੇ ਸਮੇਂ ਪੜਾਂਗੇ ਜ਼ਿਆਦਾਤਰ ਸ਼ਬਦ ਜਿਹੜੇ ਬੈਰਾਗਮਈ ਹੈ ਜਦੋਂ ਕੋਈ ਪ੍ਰਾਣੀ ਸਾਡੇ ਵਿਚੋਂ ਚੜਾਈ ਕਰ ਜਾਂਦਾ ਹੈ, ਉਦੋਂ ਵੀ ਅਸੀਂ ਦੇਖਾਂਗੇ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਜ਼ਿਆਦਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਦਾ ਕਰਨਗੇ, ਕਿਉਂਕਿ ਉਹ ਹੀ ਐਸੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੰਸਰ ਲਾਗੇ ਕਿਆ ਦਾਰ ਹੈ ਕਿਆ ਮੀਤ, ਇਸ ਤਰ੍ਹਾਂ ਦੇ ਸ਼ਬਦ ਇਹਦੇ ਵਰਗੇ ਹੋਰ ਵੀ ਹਨ। ਇੱਥੇ ਵੀ ਅੱਗੇ ਸ਼ਬਦ ਆ ਜਾਣੇ ਹਨ ਜਿਨ੍ਹਾਂ ਦੇ ਵਿੱਚੋਂ ਰਾਗੀ ਸਿੰਘ ਜ਼ਿਆਦਾਤਰ ਕੀਰਤਨ ਕਰਦੇ ਜਦੋਂ ਕੋਈ ਚੜਾਈ ਕਰ ਜਾਂਦਾ ਹੈ। ਖੱਟ ਭੇਖਾਂ ਵਾਲਿਆਂ ਨੇ ਬੇਨਤੀ ਕੀਤੀ ਸੀ, ਗੁਰੂ ਮਹਾਰਾਜ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਇਹ ਜਿਹੜੇ ਸੋਰਸ ਰਾਗ ਵਿੱਚ ਸ਼ਬਦ ਆਉਂਦੇ ਨਾ, ਇਹ ਸਾਰੇ ਹੀ ਉੱਥੇ ਪਹੁੰਚਦੇ ਮੇਲੇ ਉੱਪਰ ਪ੍ਰਾਗਰਾਜ ਉੱਪਰ ਹੀ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਸਨ, ਜਿਨ੍ਹਾਂ ਵਿੱਚੋਂ ਅੱਜ ਤੀਸਰਾ ਜਿਹੜਾ ਸ਼ਬਦ ਹੈ ਨਾ ਇਹ ਅੱਜ ਇੱਥੇ ਮਹਾਂਵਾਕ ਰੂਪ ਵਿੱਚ ਹੁਕਮ ਨਵੇਂ ਰੂਪ ਵਿੱਚ ਆਇਆ ਪਾਸ ਸੁਣਿਆ ਹੈ। ਇਸ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਨੇ ਉੱਤਮ ਵਕਤ ਦੁਆਰਾ ਹੀ ਤਾੜ ਕੇ ਉਪਦੇਸ਼ ਦਿੱਤਾ ਹੈ, ਦਿੱਤਾ ਤਾਂ ਭਾਵੇਂ ਆਪਣੇ ਮਨ ਨੂੰ ਹੀ ਹੈ, ਪਰ ਕਿਤੇ ਗੁਰੂ ਮਹਾਰਾਜ ਨੇ ਮਨ ਨੂੰ ਪਿਆਰ ਨਾਲ ਕਿਹਾ ਹੈ, ਰਾਮ ਸਿਮਰ ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ ਪ੍ਰਭੂ ਜੁਕੀ ਸ਼ਰਨ ਲਾਮ ਜਗ ਸੁਖ ਮਾਨ ਮਿਥਿਆ ਝੂਠੂ ਸਭ ਸਾਜ ਹੈ। ਇੱਥੇ ਕੁਝ ਸ਼ਬਦ ਵਿੱਚ ਤਾੜ ਕੇ ਕਹਿ ਰਹੇ ਹਨ, ਕਿਉਂਕਿ ਜਦੋਂ ਅਸੀਂ ਸਾਨੂੰ ਕੋਈ ਸਮਝਾਏ ਤੇ ਸਮਝਾਉਂਦੇ ਹਾਂ ਅਸੀਂ ਸਮਝੀਏ ਨਾ, ਸਾਡੇ ਜਿਹੜੇ ਕੋਈ ਉਹ ਬਾਲਕ ਹੁੰਦੇ ਉਹ ਫਿਰ ਸਾਨੂੰ ਕੋਈ ਤਾੜ ਕੇ ਵੀ ਕਹਿੰਦੇ ਹੈ। ਇਸ ਲਈ ਅਸੀਂ ਸੰਤਾਨ ਮਾਂ ਪਿਓ ਸਾਨੂੰ ਕਈ ਵਾਰੀ ਸਮਝਾਉਂਦੇ ਹਾਂ, ਸਮਝ ਨਹੀਂ ਸਮਝਦੇ ਫਿਰ ਘੂਰ ਕੇ ਵੀ ਕਹਿੰਦੇ ਨੇ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਇਸ ਸ਼ਬਦ ਵਿੱਚ ਵੀ ਕਿਹਾ ਤਾਂ ਮਨ ਨਹੀਂ ਹੈ ਪਰ ਨਹੀਂ ਸਮਝਦਾ ਮਨ, ਇਸ ਕਰਕੇ ਇਹਨੂੰ ਕੁਝ ਤਾੜ ਕੇ ਕਿਹਾ ਹੈ। ਕਿਤੇ ਤਾਂ ਕਿਹਾ ਨਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਇਸ ਤਰ੍ਹਾਂ ਪਿਆਰ ਨਾਲ ਨਹੀਂ ਸਮਝਦਾ ਫਿਰ ਤਾੜ ਕੇ ਵੀ ਕਿਹਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਇਹ ਖੋਟੇ ਮਨ ਤੇਰਾ ਬਿਲਕੁਲ ਭਰੋਸਾ ਨਹੀਂ ਹੈ, ਤੂੰ ਤਾਂ ਬਹੁਤ ਅਨੁਵਾਦਾ ਕਮਲਾ ਹੈ ਝੱਲਾ ਹੈ, ਤੇਰੇ ਨਾਲ ਤਾਂ ਇਉਂ ਕਰਨੀ ਚਾਹੀਦੀ ਹੈ ਜਿਵੇਂ ਖੋਤੇ ਨਾਲ ਹੁੰਦੀ ਹੈ, ਉਹ ਕਰਕਾ ਪੈ ਖਰਤਾ ਛਟਾ ਜੋ ਉੱਪਰ ਲਾਦਾ, ਜਦੋਂ ਘੁਮਿਆਰ ਉੱਪਰ ਬੜਾ ਤਕੜਾ ਭਾਰੀ ਲੱਦਾ ਲੱਗ ਦਿੰਦਾ ਫਿਰ ਉਹਦਾ ਪੈਖੜ ਜਾ ਖੋਲਦੇ, ਕਿਉਂਕਿ ਜੇ ਪਹਿਲਾਂ ਖੋਲਦੇ ਨਾ ਤਾਂ ਲੱਦਾ ਲੱਭਣ ਦਾ ਟੀਟੇ ਨਹੀਂ ਮਾਰੀ ਤੁਰਿਆ ਜਾਂਦਾ। ਕਹਿੰਦੇ ਇਸੇ ਤਰ੍ਹਾਂ ਤੂੰ ਖੋਟਾ ਹੈ ਕਦੇ ਕਰ ਤੇਰੇ ਉੱਪਰ ਵੀ ਸਤਨਾਮ ਵਾਹਿਗੁਰੂ ਦਾ ਜਿਹੜਾ ਕੋਈ ਹੈ ਨਾ ਲੱਦਾ ਤਕੜਾ ਲੱਦੇ ਬੋਝ ਪਾ ਦਿੱਤਾ ਜੇ ਫਿਰ ਤੇਰਾ ਜਿਹੜਾ ਪੈਖੜ ਜਾ ਤੈਨੂੰ ਖੁੱਲਾ ਛੱਡੇ, ਫਿਰ ਤੈਨੂੰ ਇੱਧਰ ਲਾ ਕੇ ਫਿਰ ਤਾਂ ਸੁਤੰਤਰਤਾ ਵਿੱਚ ਵਿਚਰਦੇ ਉਹ ਤੈਨੂੰ ਇਹ ਬੰਨੀ ਰੱਖੇ ਨੋੜੀ ਰੱਖੇ। ਇਹ ਸ਼ਬਦ ਵੀ ਉਸੇ ਵਰਗਾ ਹੀ ਹੈ ਮਨ ਹਰ ਕੁਰ ਤੂੰ ਖੋਟਾ ਹੈ ਗਧੇ ਵਰਗਾ ਹੈ, ਇਸੇ ਹੁਣ ਮਨ ਨੂੰ ਹੋਰ ਢੰਗ ਨਾਲ ਕਹਿੰਦੇ ਕਹਿੰਦੇ ਤਾੜ ਕੇ ਹੀ ਹਨ, ਕੀ ਕਹਿੰਦੇ ਹਨ ਅਸੀਂ ਸੁਣੀਏ ਪ੍ਰੇਮ ਨਾਲ।
ਮਨ ਰੇ ਕੌਣ ਕਮਤ ਤੈ ਲੀਨੀ,
ਹੇ ਮਨ ਕਿਉਂਕਿ ਜਿੰਨੇ ਵੀ ਸ਼ੀਰਾਧਾਰੀ ਕੋਈ ਜੀਵ ਹੈ ਸਾਰਿਆਂ ਦੇ ਅੰਦਰ ਮਨ ਹੈਗਾ, ਮਨ ਤੋਂ ਬਗੈਰ ਕੋਈ ਨਹੀਂ ਸਰੀਰ, ਇਸ ਕਰਕੇ ਮਨ ਦੁਆਰਾ ਉਪਦੇਸ਼ ਦਿੱਤਾ ਹੈ, ਆਪਣੇ ਮਨ ਨੂੰ ਕਿਹਾ ਤੇ ਕਿਹਾ ਉਹ ਦੂਸਰਿਆਂ ਦੇ ਮਨ ਨੂੰ ਹੈ, ਕਿਉਂਕਿ ਆਪ ਤਾਂ ਪਰਮੇਸ਼ਰ ਰੂਪ ਹੈ, ਆਪਣਾ ਮਨ ਤਾਂ ਉਹਨਾਂ ਦਾ ਕਿੱਧਰ ਜਾਣਾ ਹੈ, ਉਹ ਆਪਣੇ ਦੁਆਰਾ ਜਿਹੜੇ ਵਿੱਚ ਇਹੋ ਜਿਹੇ ਬੈਠੇ ਸੁਲਫੇ ਪੀਣੇ ਹੋਰ ਭੰਗ ਪੀਣੇ ਬੈਠੇ ਨਾ, ਖੋਟੀ ਮਤ ਲੈ ਕੇ ਕਹਿੰਦੇ ਸ਼ਿਵ ਜੀ ਕਹਿੰਦੇ ਜੀ ਸਾਡੇ, ਉਹ ਗੋਰਖ ਨਾਥ ਦੇ ਚੇਲੇ ਕਹੀ ਜਾਂਦੇ ਵੀ ਸਾਡੇ ਮਤ ਵੀ ਜਿਹੜਾ ਸ਼ਰਾਬ ਨਾ ਪੀਵੇ ਉਹ ਗੋਰਖ ਪੰਥੀ ਨਹੀਂ ਖਵਾ ਸਕਦਾ, ਇਹ ਤਾਂ ਪ੍ਰੇਮ ਪਿਆਲਾ ਹੈ ਜੀ। ਉਹ ਗੁਰੂ ਨਾਨਕ ਸਾਹਿਬ ਨੂੰ ਵੀ ਕਹਿੰਦੇ ਮਹਾਰਾਜ ਪ੍ਰੇਮ ਪਿਆਲਾ ਪਾਓ, ਦੇਖੋ ਕੈਸੀ ਬਿਰਤੀ ਲੱਗਦੀ ਹੈ। ਗੁਰੂ ਮਹਾਰਾਜ ਕਹਿੰਦੇ ਇਹ ਪ੍ਰੇਮ ਪਿਆਲਾ ਨਹੀਂ ਹੈਗਾ, ਪ੍ਰੇਮ ਪਿਆਲਾ ਤਾਂ ਪਰਮੇਸ਼ੁਰ ਦਾ ਪ੍ਰੇਮ ਹੀ ਹੈ। ਪ੍ਰੇਮ ਕੀ ਉਹ ਨਹੀਂ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਕਰਦਾ, ਇਹੀ ਇਹ ਪਿਆਲਾ ਛਕਦਾ। ਜਿੰਨਾ ਵੱਧ ਪ੍ਰੇਮ ਕਰੇ ਉਹਨਾਂ ਵੱਧ ਮਸਤੀ। ਇਸੇ ਤਰ੍ਹਾਂ ਜਿਹੜੇ ਕੋਈ ਲਿਆ ਲਿਆ ਰੱਖਦੇ ਸੀ ਉਹਨਾਂ ਨੂੰ ਗੁਰੂ ਮਹਾਰਾਜ ਜੀ ਉਹ ਕਹਿੰਦੇ ਰਹੇ ਜਿਹੜੇ ਇਹ ਨਸ਼ਿਆਂ ਦੇ ਮਤਵਾਲੇ, ਉਹ ਕਹਿੰਦੇ ਮਤਵਾਲਿਓ ਮਾਹੀ, ਕਿਹੜੇ ਨਸ਼ਿਆਂ ਵਿੱਚੋਂ ਆ, ਭੈੜੇ ਨਸ਼ਾ ਹੀ ਹੈ। ਇੱਥੇ ਕੁਛ ਕੁਝ ਬੈਠੇ ਨੇ ਭੰਗ ਪੀਏ ਸੁਲਫੇ ਪੀਏ, ਉਹਨਾਂ ਨੂੰ ਆਪਣੇ ਮਨ ਦੁਆਰਾ ਕਹਿੰਦੇ ਹੇ ਮੇਰੇ ਮਨ ਕੌਣ ਕੁ ਮਤ ਪੈ ਲੈਣੀ। ਕਹਿੰਦੇ ਜਿਹੜੀ ਕੌਣ ਕੋਈ ਖੋਟੀ ਮਤ ਹੈ, ਕਿਹੜੀ ਭੈੜੀ ਸਿੱਖਿਆ ਹੈ, ਸ਼ਰਾਬ ਪੀਣ ਵਾਲੀ, ਸੁਲਫੇ ਪੀਣ ਵਾਲੀ, ਤੰਬਾਕੂ ਪੀਣ ਵਾਲੀ ਲੈ ਲੈਣਾ ਕੀਤੀ ਹੈ, ਕਿਉਂਕਿ ਇਹ ਤਾਂ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾ ਹੈ, ਤੀਰਥ ਵਰਤ ਨੇਮ ਕੀ ਤੇ ਸਵੈ ਰਸਾ ਤਲ ਜਾ ਹੈ। ਜਿਹੜਾ ਕੋਈ ਭੰਗ ਜੀ ਪੀਂਦਾ ਰਗੜ ਰਗੜ ਕੇ ਤੇ ਮੱਛੀ ਮੁੱਛੀ ਖਾਂਦਾ ਤਲ ਤਲ ਕੇ, ਕਹਿੰਦੇ ਇਹ ਜੀ ਜਲ ਤੁਰੀ ਹੈ, ਇਹ ਨਿਕਲਿਆ ਕੋਈ ਕਿਸੇ ਬਾਹਰ ਲੈ ਜਾਣੀ ਹੈ। ਤੇ ਸੁਰਾਪਾਨ ਕਹਿੰਦੇ ਇਹਨੂੰ ਦੇਵਤੇ ਪੀਂਦੇ, ਦੇਵਤਾ ਦਾ ਕਹਿੰਦੇ ਅੰਮ੍ਰਿਤਮਈ ਜਲ ਹੈ ਸ਼ਰਾਬ, ਸੁਰਾ ਨਾ ਦੇਵਤਿਆਂ ਦਾ ਜਿਹੜੇ ਦੇਵਤੇ ਪੀਣ। ਇਸ ਤਰ੍ਹਾਂ ਜਿਹੜੇ ਕੋਈ ਕਹਿੰਦੇ ਸ਼ਰਾਬ ਪੀਂਦੇ ਨੇ, ਹੋਰ ਜਿਹੜੇ ਕੋਈ ਪ੍ਰਾਣੀ ਜੋ ਜੋ ਕੋਈ ਨਸ਼ੇ ਖਾਈ ਪੀ ਜਾਂਦੇ ਨੇ, ਤੀਰਥ ਵਰਤ ਨੇਮ ਕੀਏ, ਜਿਹੜੀ ਕੋਈ ਤੀਰਥ ਯਾਤਰਾ ਕੀਤੀ ਹੈ, ਵਰਤ ਵਰਤ ਰੱਖੇ, ਹੋਰ ਨਿਯਮ ਰੱਖੇ ਹੋਏ ਆ, ਕਹਿੰਦੇ ਸਾਰੇ ਉਹਨਾਂ ਦੇ ਰਸਾਤਲ ਵਿੱਚ ਚਲੇ ਜਾਂਦੇ। ਰਸਾਤਲ ਨਾ ਟੋਏ ਦਾ ਹੁੰਦਾ ਹੈ, ਯਾਨੀ ਉਹਨਾਂ ਦੇ ਸਭ ਖੂਹ ਖਾਤੇ ਵਿੱਚ ਹੀ ਡਿੱਗ ਜਾਂਦੇ, ਨਿਸਫਲੀ ਚਲੇ ਜਾਂਦੇ, ਉਹਨਾਂ ਦਾ ਫਲ ਨਹੀਂ ਉਹਨਾਂ ਨੂੰ ਪੀਣ ਮਿਲਦਾ। ਜਿਹੜੇ ਕੋਈ ਇਹੋ ਜਿਹੇ ਭੈੜੇ ਨਸ਼ੇ ਮਰਦੇ ਨੇ, ਹੁਣ ਭੈੜੇ ਨਸ਼ੇ ਭੈੜੀ ਮਤ ਵਾਲੇ ਵਰਤਣਗੇ, ਚੰਗੀ ਅਕਲ ਵੱਲ ਵਾਲਾ ਤਾਂ ਮਰਦਾ ਨਹੀਂ। ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਹੇ ਮੇਰੇ ਮਨ ਇਹ ਕੌਣ ਕਿਹੜੀ, ਕੌਣ ਕਹੋ ਕਿਹੜੀ ਕਹੋ, ਕਿਹੜੀ ਤੂੰ ਇਹ ਜਿਹੜੀ ਖੋਟੀ ਮਤ ਖੜੀ ਸਿੱਖਿਆ ਹੈ, ਤੈਨੇ ਤੂੰ ਨੇ ਲੈ ਲੈਣਾ ਕੀਤੀ ਹੈ।
ਪਰਦਾਰਾ ਨਿੰਦਿਆ ਰਸ ਰਚਿਓ,
ਹਾਂ ਜਿਹੜੀ ਕੋਈ ਪਰਦਾਰਾ ਹੈ ਇਹਦੇ ਰਸ ਵੀ ਤੂੰ ਰਚ ਗਿਆ ਹੈ, ਇਹਦੇ ਰਸ ਵਿੱਚ ਰਚ ਕੇ ਦੇਖ ਲੋ ਇੰਦਰ ਦੇ ਇੱਥੇ ਨਾਲ ਕੀ ਹੋਈ ਸੀ। ਉਹ ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭ ਆਇਆ, ਸਹ ਸਰੀਰ ਚੇਨ ਪਗ ਹੋਏ ਥਾ ਮਨ ਪੱਛੋ ਤਾਇਆ। ਉਹ ਗੌਤਮ ਨਾਰ ਜਿਹੜੀ ਸੀ ਉਹਨੂੰ ਤੱਕ ਕਰਕੇ ਰਾਈ ਨੂੰ ਕਹਿੰਦੇ ਇੰਦਰ ਲਵਾਏ ਮਾਨ ਹੋ ਗਿਆ ਸੀ, ਉਹਦਾ ਰਿਜ਼ਲਟ ਉਹਦਾ ਫਲ ਇਹ ਮਿਲਿਆ ਵੀ ਉਹ ਗੌਤਮ ਦੇ ਸਰਾਫ ਨਾਲ ਫਿਰ ਹਜ਼ਾਰਾਂ ਜਿਹੜੇ ਚਿੰਨ ਉਹਦੇ ਸਰੀਰ ਤੇ ਹੋ ਗਏ। ਇਹ ਮਨ ਵਾਲੀ ਪੱਛੋ ਬੜਾ ਪੱਛੋ ਤਾਇਆ ਵੀ ਇਹ ਮੈਂ ਕੀ ਕਰ ਬੈਠਾ। ਇਸੇ ਤਰ੍ਹਾਂ ਉਹ ਜਿਹੜਾ ਕੋਈ ਵਿਸ਼ਨੂੰ ਭਗਵਾਨ ਹੈ, ਇਹਨੇ ਉਹ ਵਰਿੰਦਾ ਰਾਕਸ਼ਣੀ ਦਾ ਸੱਤ ਤੋੜਨਾ ਯਾਦ ਕੀਤਾ ਸੀ ਵੀ ਇਹ ਜਲੰਧਰ ਦਾ, ਤਾਂ ਕਹਿੰਦੇ ਜਿੰਨਾ ਚਿਰੇ ਪਤ ਵਰਤਾ ਉਨਾ ਚਿਰੇ ਨੇ ਮਰਨਾ ਨਹੀਂ ਹੈ, ਮੇਰੀ ਪਤ ਜਿਹੜੀ ਘਰ ਵਾਲੀ ਪਤ ਵਰਤਾ ਇਸ ਤਰੀਕੇ ਦਾ ਸਤ ਭੰਗ ਕਰੋ। ਰੋਹੀ ਜਾ ਰੂਪ ਜਾ ਧਾਰਨ ਕਰਕੇ ਕਹਿੰਦੇ ਇਹ ਵਿਸ਼ਨੂੰ ਚਲਿਆ ਗਿਆ ਸੀ ਪਰਾਏ ਘਰ ਦੇ ਵਿੱਚ। ਜਿਸ ਵੇਲੇ ਉਹਨੂੰ ਪਤਾ ਚੱਲਿਆ ਫਿਰ ਉਹਨੇ ਬੜਾ ਭਾਰੀ ਸ਼ਰਾਪ ਦੇ ਦਿੱਤਾ ਸੀ, ਜਾ ਤੂੰ ਇਹੋ ਜਿਹਾ ਪੱਥਰ ਬਣ। ਇਸ ਤਰ੍ਹਾਂ ਇਹ ਪੱਥਰ ਪੱਥਰ ਵੀ ਇਹਨੂੰ ਸੰਗਿਆ ਪ੍ਰਾਪਤ ਹੋਈ, ਪੱਥਰ ਬਣ ਗਿਆ। ਇਸ ਤਰ੍ਹਾਂ ਇਹ ਇੱਕ ਸੂਆ ਨਾਮ ਦੀ ਬੜੀ ਚੰਗੀ ਦੇਵਤੀ ਦੇਵੀ ਕਮਾਈ ਵਾਲੀ ਹੋਈ ਹੈ। ਉਹਦੀ ਬੜੀ ਦੁਨੀਆ ਵੀ ਸ਼ੋਹਰ ਸੀ। ਵੇਦਾ ਜਿਹੜਾ ਮਨ ਹੈ ਨਾ, ਇਹ ਸੂਆ ਦੇਵੀ ਦਾ ਇਹ ਲੜਕੀ ਦਾ ਵਿਕਾਰੀ ਨਹੀਂ ਹੁੰਦਾ ਹੈ, ਇਹਦੇ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਸਭ ਤੋਂ ਮਹਾਨ ਹੈ। ਜਿੰਨੀਆਂ ਦੇਵੀਆਂ ਦੇਵਤੇ ਹੈ ਸਭ ਇਹਦੀ ਉਸਤੀ ਕਰ ਰਹੇ ਵੀ ਅੱਜ ਦੇ ਸਮੇਂ ਜਿਹੜੀ ਇਹ ਸੂਆ ਹੈ ਸਭ ਤੋਂ ਮਹਾਨ ਹੈ। ਇਹ ਜਿਹੜੀ ਲਕਸ਼ਮੀ ਹੈ, ਪਾਰਵਤੀ ਹੈ, ਸਵਿਤਰੀ ਹੈ, ਇਹ ਤਿੰਨਾਂ ਨੂੰ ਈਰਖਾ ਸੁਣ ਕੇ ਹੋਈ ਵੀ ਸਾਡੀ ਉਪਮਾ ਇੰਨੀ ਹੈ ਨੀ, ਅਸੀਂ ਭਾਵੇਂ ਭਗਵਾਨ ਦੇ ਘਰ ਵਾਲੀਆਂ ਹੈ, ਇਹ ਆਪਾਂ ਇਹਨੂੰ ਪਤੀ ਵਰ ਸਤ ਵਰ ਤੂੰ ਬੁਲਾਈਏ, ਸਤਭੰਗ ਕਰੀਏ। ਹਲੇ ਉਸ ਵੇਲੇ ਫਿਰ ਇਹਨਾਂ ਨੇ ਆਪਣੇ ਪਤੀਆਂ ਨੂੰ ਪ੍ਰੇਰਿਆ ਹੈ ਵੀ ਤੁਸੀਂ ਜਾਓ ਉਹਨਾਂ ਨੂੰ ਡਲਾਓ। ਜਦੋਂ ਇਹ ਤਿੰਨੇ ਜਾਣੇ ਆਪਣੇ ਘਰ ਵਾਲੀਆਂ ਦੇ ਪ੍ਰੇਰੇ ਹੋਏ ਗਏ ਸਨ, ਕਹਿੰਦੇ ਉਹਨੇ ਸੂਆ ਨੇ ਵੀ ਵੇਖ ਲਿਆ ਵੀ ਇਹ ਮੇਰੇ ਮਨ ਨੂੰ ਡਲਾਉਣ ਵਾਸਤੇ ਆਏ ਆ ਤਿੰਨੇ। ਫਿਰ ਘਰ ਤਾਂ ਜਾਓ ਤੁਸੀਂ ਦਰਖਤ ਬਣ ਜਾਓ, ਕਹਿੰਦੇ ਹੋ ਜੇ ਇੱਕ ਜੰਡ ਬਣ ਗਿਆ, ਇੱਕ ਪਿੱਪਲ ਬਣ ਗਿਆ, ਇੱਕ ਬੋਹੜ ਬਣ ਗਿਆ, ਤ੍ਰਿਵੇਣੀ ਕਹਿੰਦੇ ਉੱਥੋਂ ਹੀ ਬਣੀ ਹੈ। ਜਿਉਂ ਇਹ ਕਹਿੰਦੇ ਵੀ ਇਹ ਤਿੰਨ ਦੇਵਤੇ ਨੇ, ਇੱਕ ਇਸਤਰੀ ਪਤੀ ਧਰਮ ਵਿੱਚ ਕਾਇਮ ਸੀ, ਮਨ ਵਿੱਚ ਵਿਕਾਰ ਭਾਵਨਾ ਉਹਦੇ ਆਉਂਦੀ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਫਿਰ ਇਹਨਾਂ ਨੂੰ ਭਜਣਾ ਪਈਆਂ, ਫਿਰ ਉਹਦੇ ਅੱਗੇ ਜਾ ਕੇ ਬੇਨਤੀਆਂ ਕਰਨ ਲੱਗੀਆਂ, ਅਸੀਂ ਭੁੱਲ ਗਏ, ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਸਭ ਤੋਂ ਮਹਾਨ ਹੈ। ਜਿੰਨੀਆਂ ਦੇਵੀਆਂ ਦੇਵਤੇ ਹੈ ਸਭ ਇਹਦੀ ਉਸਤੀ ਕਰ ਰਹੇ ਵੀ ਅੱਜ ਦੇ ਸਮੇਂ ਜਿਹੜੀ ਇਹ ਸੂਆ ਹੈ ਸਭ ਤੋਂ ਮਹਾਨ ਹੈ। ਇਹ ਜਿਹੜੀ ਲਕਸ਼ਮੀ ਹੈ, ਪਾਰਵਤੀ ਹੈ, ਸਵਿਤਰੀ ਹੈ, ਕਹਿੰਦੇ ਤਿੰਨਾਂ ਨੂੰ ਈਰਖਾ ਸੁਣ ਕੇ ਹੋਈ ਵੀ ਸਾਡੀ ਉਪਮਾ ਇੰਨੀ ਹੈ ਨੀ, ਅਸੀਂ ਭਾਵੇਂ ਭਗਵਾਨ ਦੇ ਘਰ ਵਾਲੀਆਂ ਹੈ, ਇਹ ਆਪਾਂ ਇਹਨੂੰ ਪਤੀ ਵਰ ਸਤ ਵਰ ਤੂੰ ਬੁਲਾਈਏ, ਸਤਭੰਗ ਕਰੀਏ। ਉਸ ਵੇਲੇ ਫਿਰ ਇਹਨਾਂ ਨੇ ਆਪਣੇ ਪਤੀਆਂ ਨੂੰ ਪ੍ਰੇਰਿਆ ਹੈ ਵੀ ਤੁਸੀਂ ਜਾਓ ਉਹਨਾਂ ਨੂੰ ਡਲਾਓ। ਜਦੋਂ ਇਹ ਤਿੰਨੇ ਜਾਣੇ ਆਪਣੇ ਘਰ ਵਾਲੀਆਂ ਦੇ ਪ੍ਰੇਰੇ ਹੋਏ ਗਏ ਸਨ, ਕਹਿੰਦੇ ਉਹਨੇ ਸੂਆ ਨੇ ਵੀ ਵੇਖ ਲਿਆ ਵੀ ਇਹ ਮੇਰੇ ਮਨ ਨੂੰ ਡਲਾਉਣ ਵਾਸਤੇ ਆਏ ਆ ਤਿੰਨੇ। ਫਿਰ ਕਹਿ ਤਾਂ ਜਾਓ ਤੁਸੀਂ ਦਰਖਤ ਬਣ ਜਾਓ, ਕਹਿੰਦੇ ਹੋਏ ਇੱਕ ਜੰਡ ਬਣ ਗਿਆ, ਇੱਕ ਪਿੱਪਲ ਬਣ ਗਿਆ, ਇੱਕ ਬੋਹੜ ਬਣ ਗਿਆ, ਤ੍ਰਿਵੇਣੀ ਕਹਿੰਦੇ ਉੱਥੋਂ ਹੀ ਬਣੀ ਹੈ। ਜਿਉਂ ਇਹ ਕਹਿੰਦੇ ਵੀ ਇਹ ਤਿੰਨ ਦੇਵਤੇ ਨੇ, ਇੱਕ ਇਸਤਰੀ ਪਤੀ ਧਰਮ ਵਿੱਚ ਕਾਇਮ ਸੀ, ਮਨ ਵਿੱਚ ਵਿਕਾਰ ਭਾਵਨਾ ਉਹਦੇ ਆਉਂਦੀ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਫਿਰ ਇਹਨਾਂ ਨੂੰ ਭਜਣਾ ਪਈਆਂ, ਫਿਰ ਉਹਦੇ ਅੱਗੇ ਜਾ ਕੇ ਬੇਨਤੀਆਂ ਕਰਨ ਲੱਗੀਆਂ ਵੀ ਅਸੀਂ ਭੁੱਲ ਗਏ ਜੀ, ਅਸੀਂ ਇਹ ਤੁਹਾਡੀ ਮਹਿਮਾ ਸੁਣ ਕੇ ਸਾਡੇ ਅੰਦਰ ਤੀਰਖਾ ਆ ਗਈ ਤੇ ਇਹ ਅਸੀਂ ਇਹਨਾਂ ਨੂੰ ਪ੍ਰੇਰਿਆ ਸੀ ਕਿਰਪਾ ਕਰਦੇ ਹਾਂ। ਇਸ ਕਹਿੰਦੇ ਵੀ ਚੰਗਾ ਇਹ ਠੀਕ ਹੋ ਜਾ, ਉਸੇ ਰੂਪ ਵਿੱਚ ਆ ਜਾਣਾ ਹੈ, ਇਹ ਠੀਕ ਹੋ ਜਾ, ਉਸੇ ਰੂਪ ਵਿੱਚ ਆ ਜਾਣਾ ਹੈ। ਇਸ ਤਰ੍ਹਾਂ ਜਾਣੀ ਉਹ ਇਹ ਭਾਗਵਤ ਪੁਰਾਣ ਦੇ ਵਿੱਚ ਵੀ ਹੋਰ ਪੁਰਾਣਾਂ ਵਿੱਚ ਵੀ ਇਹਨਾਂ ਦੇ ਪ੍ਰਸੰਗ ਆਉਂਦੇ ਹਨ। ਬੇਨਤੀ ਐਸੇ ਪ੍ਰਸੰਗ ਹੈ, ਚੰਦਰਮਾ ਦਾ ਪ੍ਰਸੰਗ ਆਉਂਦਾ ਹੈ, ਬਿਸਵਤ ਦੀ ਜਿਹੜੀ ਘਰਵਾਲੀ ਉਹਦੇ ਨਾਲ ਇਸਨੇ ਯੋਗ ਸੰਬੰਧ ਜੋੜ ਲਏ ਸਨ, ਵਿਦਿਆ ਪੜ੍ਹਦਿਆਂ ਪੜ੍ਹਦਿਆਂ ਉਹ ਤੋਂ ਬਾਅਦ ਨਵੇਂ ਪੁੱਤਰ ਪੈਦਾ ਕਰ ਲਿਆ ਸੀ। ਜਦੋਂ ਉਹਨੂੰ ਪਤਾ ਚੱਲਿਆ ਫਿਰ ਉਹਨੇ ਸਰਾਪ ਦਿੱਤਾ, ਤੈਨੂੰ ਖਰੀ ਰੋਗ ਹੋਏ, ਘਟਦਾ ਵਧਦਾ ਰਹੇ, ਇਸ ਤਰ੍ਹਾਂ ਜਾਣੀ ਕਿ ਜਿਹੜੀ ਭਰਧਾਰ ਹੈ ਉਹਦੇ ਨਾਲ ਸੰਬੰਧ ਜੋੜਨ ਕਰਕੇ ਇਹਨਾਂ ਨੂੰ ਇਹ ਆਪਣਾ ਹੋਰ ਜੇ ਬੇਨਤੀ ਐਸੇ ਪ੍ਰਸੰਗ ਹੈ ਪਰ ਸਮੇਂ ਦੇ ਵਿੱਚ ਆਪਾਂ ਰਹਿਣਾ ਹੈ ਪਰਦਾਰਾ ਵੀ ਜਿਹੜੀ ਪਰਦਾਰਾ ਹੈ ਰੇ ਨਰਕਾਏ ਪਰ ਗ੍ਰਹਿ ਚਾਹੇ ਕੁਚਲ ਕਠੋਰ ਕਾਮ ਕਰ ਦੁਨੀ ਸੁਣਿਓ ਧੰਨਵਾਦ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਸੇ ਤੋਂ ਆਪਣੇ ਆਪ ਨੂੰ ਵੀ ਵਰਗ ਕੇ ਰੋਕ ਕੇ ਰੱਖਿਆ ਤੇ ਆਪਣੇ ਗੁਰਸਿੱਖਾਂ ਨੂੰ ਵੀ ਆਪਣੇ ਪੁੱਤਰਾਂ ਨੂੰ ਵੀ ਜਦੋਂ ਅਸੀਂ ਇਤਿਹਾਸ ਪੜ੍ਹੀ ਜਾਵਾਂਗੇ ਫਿਰ ਸਾਰਾ ਕੁਝ ਰਹੱਸ ਸਾਡੇ ਸਾਹਮਣੇ ਅਗਲੇ ਖੁੱਲ੍ਹਾ ਜਾਏਗਾ ਪਰ ਨਾਰੀ ਕੇ ਭਜੇ ਰੋ ਨੇ ਆਪਣੇ ਦਸ ਸਿਰ ਕਟਾ ਲਏ ਉਹਦੇ ਭਜਨ ਕਰਕੇ ਇੰਦਰ ਨੇ ਆਪਣੇ ਹਜ਼ਾਰਾਂ ਪੰਖ ਪਾ ਲਏ ਇਸੇ ਤਰ੍ਹਾਂ ਚੰਦਰਮਾ ਨੇ ਕਲੰਕ ਲਗਾ ਲਿਆ ਮੱਥੇ ਤੇ ਸਰਾਪ ਹਾਸਲ ਕਰ ਲਏ ਇਸ ਤਰ੍ਹਾਂ ਨਹੀਂ ਨਾਰੀ ਕੇ ਸਾਥ ਤੂੰ ਨਿਤ ਵਢਾਈ ਉਹ ਪਰ ਨਾਰੀ ਕੀ ਬੋਲ ਸੁਪਨੇ ਹੋਣਾ ਜਾਈ ਹੋਏ ਵਚਨ ਹਨ ਇਸ ਤੋਂ ਸਿੱਖਿਆ ਦੇ ਇਸੇ ਤਰ੍ਹਾਂ ਅਨੂਪ ਕੌਰ ਨੇ ਹੋਸ਼ਲ ਫਰੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ ਮਹਾਰਾਜ ਮੇਰੀ ਮਨ ਦੀ ਤੀਬਰ ਇੱਛਾ ਵੀ ਮੇਰੇ ਘਰ ਦੇ ਵਿੱਚ ਆਪ ਜੀ ਵਰਗਾ ਮਹਾਰਾਜ ਆਪ ਤੋਂ ਪੁੱਤਰ ਹੋਵੇ ਗੁਰੂ ਮਹਾਰਾਜ ਕਹਿੰਦੇ ਵੀ ਸਾਡੇ ਵਰਗਾ ਤਾਂ ਫਿਰ ਕੋਈ ਹੋਰ ਹੈ ਨੀ ਅਸੀਂ ਐਵੇਂ ਸਾਨੂੰ ਆਪਣਾ ਪੁੱਤਰ ਸਮਝ ਲੈ ਕਿਉਂ ਕਰਕੇ ਉਹਦੇ ਮਨ ਦੇ ਅੰਦਰ ਜਿਹੜੀ ਕੋਈ ਵਿਕਾਰ ਭਾਵਨਾ ਆਈ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਤਮ ਕਰ ਦਿੱਤੀ ਸੀ ਐਸਾ ਕੋਈ ਹੈ ਜੇ ਕੁਆਰਾ ਡੋਲਾ ਆਪਣੇ ਘਰ ਦੇ ਵਿੱਚ ਰੱਖੇ ਤੇ ਉਹ ਮਨ ਇੱਧਰ ਜਾਵੇ ਹੀ ਨਾ ਸਾਹਿਬ ਕੌਰ ਦੇ ਰਾਹੀਂ ਆਪਣਾ ਜਲਸਾ ਪੂਰਾ ਦਿਖਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਰਖ ਲਈ ਸ਼ਿਵਨਾਵ ਰਾਜੇ ਨੇ ਭੇਜਿਆ ਗਾਸ਼ੋਪਤੀ ਰਾਜ ਕੁਆਰ ਕਹਿ ਕੇ ਸਭ ਮਨ ਦੇ ਵਿਕਾਰ ਖਤਮ ਕਰ ਦਿੱਤੇ ਸੀ ਤੇ ਜੋ ਗੁਰੂ ਮਹਾਰਾਜ ਨੇ ਮੁੱਖੋਂ ਕੋਈ ਕਿਹਾ ਪਹਿਲਾਂ ਉਹਨੂੰ ਆਪ ਅਮਲ ਵਿੱਚ ਲਿਆਂਦਾ ਘੁਮਾਇਆ ਹੈ ਇਹਨੇ ਵੀ ਐਵੇਂ ਕਹਿ ਦਿੱਤਾ ਹੈ ਇੱਥੇ ਕਹਿ ਰਹੇ ਪਰ ਦਾਰਾ ਵੀ ਫਰਾਈ ਹਾਰੇ ਰਸ ਵਿੱਚ ਤੂੰ ਰੱਖਿਆ ਹੋਇਆ ਹੈ ਮਨ ਤੇ ਪਰ ਨਿੰਦਿਆ ਰਸ ਰਿਹਾ ਪਰਾਈ ਨਿੰਦਿਆ ਦੇ ਰਸ ਵਿੱਚ ਤੂੰ ਰਚਿਆ ਮਿਚਿਆ ਪਿਆ ਹੈ ਨਿੰਦਿਆ ਕਰਕੇ ਤੂੰ ਬੜਾ ਖੁਸ਼ ਹੋ ਰਿਹਾ ਹੈ
ਰਾਮ ਭਗਤ ਨਹਿ
ਮਨ ਜਿਹੜਾ ਰਾਮ ਵਿਆਪਕ ਸਰੂਪ ਹੈ ਨਾ ਸਾਰੇ ਰਮ ਰਿਹਾ ਹੈ ਜਲ ਥਲ ਮਹੀਲ ਪੁਆਰਿਆ ਪੂਰਿਆ ਸਾਮੀ ਸਿਰਜਨਹਾਰ ਜਾਂ ਰਾਮ ਰਮਨ ਤੀਰਾ ਮਾਏ ਰਾਮਾ ਵੇਦ ਵਿੱਚ ਕਿਹਾ ਜਿਹੜਾ ਸਾਰੇ ਰਮ ਰਿਹਾ ਹੋਵੇ ਸਾਰੇ ਮਿਲ ਰਿਹਾ ਹੋਵੇ ਉਹ ਜਿਹੜਾ ਰਾਮ ਹੈ ਉਸ ਲਈ ਸਾਰੇ ਰਮ ਰਹੇ ਜੀ ਪਰਮੇਸ਼ਰ ਦੀ ਤੈਨੇ ਭਗਤੀ ਨਹੀਂ ਕੀਤੀ ਹੈ ਮੇਰੇ ਮਨਾ
ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ
ਇਸੇ ਤਰ੍ਹਾਂ ਜਿਹੜਾ ਮੁਕਤੀ ਵਾਲਾ ਪੰਥ ਹੈ ਮੁਕਤੀ ਵਾਲਾ ਰਸਤਾ ਹੈ ਉਹ ਕੀ ਹੈ ਵਾਹਿਗੁਰੂ ਦਾ ਨਾਮ ਦਾ ਜਾ ਸੇਵਾ ਤੇ ਸਿਮਰਨ ਉਹ ਤੈਨੇ ਜਾਣਿਆ ਹੀ ਨਹੀਂ
ਧਨ ਜੋੜਨ ਕੋ ਪਾਇਆ
ਜਿਹੜਾ ਦੁਨਿਆਵੀ ਧਨ ਇਹਨੂੰ ਜੋੜਨ ਲਈ ਇਹਨੂੰ ਇਕੱਠਾ ਕਰਨ ਲਈ ਬੜਾ ਤੂੰ ਦੌੜਿਆ ਹੈ
ਅੰਤ ਸੰਗ ਕਾਬੂ ਨਹੀਂ ਦੀਨਾ
ਜਿਨ੍ਹਾਂ ਲਈ ਤੂੰ ਮਾਇਆ ਇਕੱਠੀ ਕਰ ਕਰਕੇ ਭੱਜਾ ਫਿਰਦਾ ਹੈ ਕਹਿੰਦੇ ਜਦੋਂ ਅੰਤ ਦਾ ਸਮਾਂ ਆਇਆ ਨਾ ਉਸ ਵੇਲੇ ਇਹਨਾਂ ਦੇ ਵਿੱਚੋਂ ਤੇਰਾ ਕਿਸੇ ਨੇ ਵੀ ਸਾਥ ਨਹੀਂ ਦੇਣਾ ਕੀਤਾ ਹੈ ਜਬ ਵੀ ਨਿਰਤਨ ਦੇਖੋ ਨਰਕੋ ਸੰਗਸ਼ਾਰ ਸਭ ਭਾਗੇ ਉਹ ਵੀ ਹੈਗਾ ਹੈ ਬਿਰਤ ਫਰੀ ਸਭ ਹੀ ਸੰਗਸ਼ਾਰ ਤੇ ਵੀ ਲਿਖਿਆ ਹੈ ਸੀਰਤ ਪੈ ਤੋਂ ਵੀ ਭੱਜਦੇ ਹੈ ਧਨ ਤੋਂ ਰਹਿਤ ਹੋ ਜਾਏ ਫਿਰ ਵੀ ਭੱਜ ਜਾਂਦੇ ਇਹ ਤਾਂ ਜਿਵੇਂ ਕਿਸੇ ਹੋਰ ਦਰਖਤ ਤੋਂ ਅੱਗ ਉੱਗ ਜੀ ਲੱਗ ਜਾਏ ਨਾ ਸਾਰੇ ਪੰਛੀ ਦੌੜ ਜਾਂਦੇ ਹੈ ਇਸੇ ਤਰ੍ਹਾਂ ਇਹਨਾਂ ਦੇ ਸੰਬੰਧੀਆਂ ਦੀ ਹਾਲਤ ਹੈ ਇਹ ਵੀ ਮਾਇਆ ਕਰਕੇ ਹੀ ਹੈ ਫਿਰ ਆਪਣੇ ਰਿਸ਼ਤੇਦਾਰੀਆਂ ਦੂਰ ਦੂਰ ਦੀਆਂ ਕੱਢ ਲੈਂਦੇ ਨੇ ਜੇ ਬਿਰਥਾ ਪੈ ਰਹੇ ਫਿਰ ਕਹਿੰਦੇ ਨਹੀਂ ਜੀ ਉਹ ਤਾਂ ਅੱਗੇ ਤੋਂ ਅੱਗੇ ਸੀ, ਸਾਡਾ ਨੀ ਇਹਨਾਂ ਨਾਲ, ਅਸੀਂ ਨੀ ਕਿਤੇ ਗਏ ਹਾਏ ਇੱਥੇ, ਸਾਡਾ ਕੋਈ ਸਵਾਲ ਨਹੀਂ ਇਹਨਾਂ ਨਾਲ। ਅਸੀਂ ਤਾਂ ਇਦੋਂ ਤੋਂ ਲੈ ਕੇ ਸਾਡਾ ਇੱਥੋਂ ਪੁੱਛ ਲਓ, ਅਸੀਂ ਕਿਤੇ ਇਹਨਾਂ ਵਿਆਹ ਸ਼ਾਦੀ ਵਿੱਚ ਨਹੀਂ ਗਏ, ਭਾਵੇਂ ਰੋਜ਼ ਉੱਥੇ ਧੱਕੇ ਖਾਂਦੇ ਹਨ। ਬਿਰਤਾ ਜਦੋਂ ਮਨੁੱਖ ਤੇ ਪੈ ਜਾਏ ਫਿਰ ਕਹਿਣਗੇ ਅਸੀਂ ਤਾਂ ਗਏ ਨੀ, ਸਾਨੂੰ ਜਿੱਥੇ ਮਰਜ਼ੀ ਮਹਾਰਾਜ ਖੋਲ ਲੈ ਲੈ ਝੂਠੀਆਂ ਸੋਹਾਂ ਵੀ ਖਾ ਜਾਣਗੇ। ਇਸ ਤਰ੍ਹਾਂ ਕਹਿੰਦੇ ਵੀ ਹੇ ਮਨ, ਜਿਨ੍ਹਾਂ ਪਿੱਛੇ ਤੂੰ ਇਹ ਦੌੜਦਾ ਫਿਰਦਾ ਹੈ ਨਾ ਮਾਇਆ ਲਈ, ਜੋ ਅੰਨ ਦਾ ਸਮਾਂ ਹੋਇਆ ਉਦੋਂ ਕਿਸੇ ਨੇ ਵੀ ਤੇਰੇ ਨਾਲ ਸਾਥ ਨਹੀਂ ਦੇਣਾ। ਅੱਜ ਤੱਕ ਕਿਸੇ ਦੇ ਨਾਲ ਕੋਈ ਮਰਿਆ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਇੱਕ ਸਿੱਖ ਦੇ ਮਨ ਦੇ ਵਿੱਚ ਭੁਲੇਖਾ ਗਿਆ ਸੀ, ਕਹਿੰਦਾ ਜੀ ਬਹੁਤਾ ਮੂੰਹ ਕਰਦੇ ਹੈ। ਮਹਾਰਾਜ ਕਹਿੰਦੇ ਐਵੇਂ ਸ਼ਲ ਖੇੜਾ ਤੋਂ ਸਿਮਰਨਾ ਜਿਹੜਾ ਇੱਧਰ ਸੇਵਾ ਕਰਿਆ, ਕਹਿੰਦਾ ਨਹੀਂ ਜੀ ਮੇਰਾ ਉਹੋ ਜਿਹਾ ਪਰਿਵਾਰ ਨਹੀਂ ਹੈ। ਗੁਰੂ ਮਹਾਰਾਜ ਨੇ ਉਹ ਇੱਕ ਯੋਗ ਦੀ ਜੁਗਤੀ ਜੀ ਕਲਾ ਜੀ ਸਿਖਾ ਦਿੱਤੀ, ਕਹਿੰਦੇ ਲੈ ਵੀ ਹੁਣ ਇਸ ਤਰ੍ਹਾਂ ਤੂੰ ਘਰ ਵਿੱਚ ਸਾਰੇ ਖਿੱਚ ਕੇ ਪੈ ਜਾਈ ਫਿਰ ਤੂੰ ਦੇਖ ਲਈ ਵੀ ਕਿੰਨਾ ਤੂੰ ਉਹ ਪਿਆਰ ਕਰਦੇ, ਸਾਰਾ ਪਤਾ ਚੱਲ ਜਾਵੇ। ਜਦੋਂ ਯੋਗ ਦੁਆਰਾ ਸਵਾਸ ਜੇ ਖਿੱਚ ਲਏ ਮਨੁੱਖ ਨੂੰ ਬੋਲਣ ਦੀ ਸ਼ਕਤੀ ਲੈਣ ਦੀ, ਉਹਨੇ ਸਾਰਾ ਕੁਛ ਉਹ ਦਸੀ ਵੀ ਜਾਂਦਾ ਕਿਰਿਆ ਕਰਦੇ, ਤੇ ਉਹਨੇ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਵੀ, ਕਿਉਂਕਿ ਅੱਖਾਂ ਖੜ ਜਾਂਦੀਆਂ ਜਦੋਂ ਯੋਗ ਦੀ ਕਲਾ ਰਾਹੀਂ ਸਵਾਸ ਉੱਪਰ ਚਲੇ ਜਾਣ, ਪ੍ਰਾਣਾਂ ਦੀ ਗਤੀ ਰੁਕ ਜਾਏ, ਸਵਾਸ ਸਾਰਾ ਕੁਛ ਖੜ ਜਾਂਦਾ ਹੈ। ਉਹ ਘਰੇ ਆ ਕੇ ਬਸ ਸਾਰੇ ਘਰੀਸ ਕੇ ਡਿੱਗ ਪਿਆ ਹੈ, ਉਹਦੇ ਹਫੜਾ ਦਫੜੀ ਮੱਚ ਗਈ, ਛੇਤੀ ਕਰੋ ਹੁਣ ਇਹਦਾ ਪ੍ਰਬੰਧ ਕਰੋ, ਘਰੋਂ ਕੱਢੋ ਇਹਨੂੰ। ਫਿਰ ਉਸੇ ਤਰ੍ਹਾਂ ਪਹਿਲਾਂ ਤਾਂ ਸਿਆਪਾ ਜਿਹਾ ਕਰਿਆ, ਰੋਇਆ ਕੁੱਟਿਆ ਹੈ, ਇਹ ਸਾਰੇ ਕਹਿਣ ਵੀ ਇਹਨੂੰ ਛੇਤੀ ਕਰੋ ਲੈ ਕੇ ਜਾਓ। ਫਿਰ ਗੁਰੂ ਮਹਾਰਾਜ ਕੋਲ ਵੀ ਚਲੇ ਗਏ, ਕਹਿੰਦੇ ਮਹਾਰਾਜ ਵੀ ਉਹ ਤੁਹਾਡੇ ਕੋਲ ਮਹਾਰਾਜ ਆਉਂਦਾ ਜਾਂਦਾ ਸੀ, ਮਹਾਰਾਜ ਅਚਨਚੇਤ ਹੀ ਭਾਣਾ ਵਰਤੀ ਹੈ। ਕਹਿੰਦੇ ਕੋਈ ਨਾ ਭਾਈ, ਇਹ ਤਾਂ ਸਭ ਸਰੀਰਾਂ ਦੀ ਹਾਲਤ ਹੈ, ਜੋ ਕੁਝ ਉਹ ਸੋ ਬਿਰਸੀ ਹੈ। ਨਹੀਂ ਮਹਾਰਾਜ ਕਿਰਪਾ ਕਰੋ, ਅਸੀਂ ਉਹ ਤਾਂ ਮਹਾਰਾਜ ਨੇ ਦਿਖਾਉਣਾ ਸੀ ਨਾ ਸਾਰਾ ਕੁਛ। ਕਹਿੰਦੇ ਵੀ ਚੰਗਾ, ਲੋ ਆਪਾਂ ਰਲ ਮਿਲ ਕੇ ਇਹਨੂੰ ਜੀਂਦਾ ਕਰ ਲੈਂਦੇ। ਕਹਿੰਦੇ ਬਹੁਤ ਇਹਦਾ, ਕਹਿੰਦੇ ਮਾਂ ਕਹਿੰਦੀ ਮਹਾਰਾਜ ਇਹਦੇ ਥੱਤ ਮੈਂ ਮਰ ਜਾਂਦੀ, ਇਹ ਜਿਉਂਦਾ ਰਹਿੰਦਾ, ਇਹ ਤਾਂ ਹੁਣੇ ਹੀ ਹਜੇ ਮਸਾਂ ਆਪਣੀ ਜਵਾਨੀ ਵਿੱਚ ਆਉਣ ਲੱਗਿਆ ਸੀ, ਪਹਿਲਾਂ ਹੀ ਇਹਨੇ ਸਭ ਕੁਝ ਪੋਤੇ ਦੋਤੇ ਦੇਖਣੇ ਸੀ, ਮੈਂ ਤਾਂ ਕੁਝ ਦੇਖ ਹੀ ਲਿਆ, ਮੈਂ ਮਰ ਜਾਂਦੀ। ਪਿਓ ਕਹਿ ਮੈਂ ਮਰ ਜਾਂਦਾ, ਬਾਕੀ ਭਾਗ ਕਹਿ ਮੈਂ, ਘਰ ਵਾਲੀ ਕਹੇ ਮੈਂ। ਮਹਾਰਾਜ ਨੇ ਫਿਰ ਸਾਰਾ ਕੁਝ ਪਾ ਦੇਣ ਵਾਸਤੇ ਕਹਿੰਦੇ ਵੀ ਲਿਆ ਦੁੱਧ ਦਾ ਛੰਨਾ ਲੈ ਆਉਂਦਾ ਹੈ, ਕਹਿੰਦੇ ਵੀ ਲਓ ਜਿਹਦਾ ਬਹੁਤਾ ਮੋਹ ਪਿਆਰ ਹੈ ਨਾ, ਉਹ ਵੀ ਇਹ ਦੁੱਧ ਦਾ ਛੰਨਾ ਪੀ ਲਓ, ਉਹ ਮਰ ਜਾਏਗਾ, ਇਹ ਉਹਦੇ ਥਾਂ ਜੀ ਉੱਠੇਗਾ। ਫਿਰ ਸਾਰੇ ਮੂੰਹ ਮੋੜ ਕੇ ਕੋਈ ਨਾ ਪੀਵੇ, ਇਹ ਤਾਂ ਮਹਾਰਾਜ ਨੇ ਦਿਖਾਉਣਾ ਸੀ ਨਾ ਕਿ ਫਿਰ ਕਹਿੰਦੇ ਫਿਰ ਅਸੀਂ ਛਕ ਲਈਏ, ਕਹਿੰਦੇ ਹਾਂ ਮਹਾਰਾਜ ਤੁਸੀਂ ਛਕੋ, ਤੁਸੀਂ ਮਾਰੋ ਇਹਦੇ ਤੋਂ। ਇਸ ਤਰ੍ਹਾਂ ਇੱਥੇ ਉਸ ਭਾਵ ਨਾਲ ਕਹਿੰਦੇ ਹਨ ਵੀ ਅੰਤ ਸੰਕਾ ਹੋ ਨਹੀਂ ਦੀਨਾ, ਆਉਂਦੇ ਸਮੇਂ ਵੀ ਇਹ ਤਾਂ ਕਹਿੰਦੇ ਕੋਈ ਇਹਦਾ ਨਾ ਸਾਥ ਨਹੀਂ ਦਿੰਦਾ, ਇੱਥੇ ਤਿਣਕੇ ਤੋੜ ਕੇ ਜਿੱਧਰ ਆਇਆ ਪੁੱਤਰ ਗੱਛਤੀ ਕਹਿ ਕੇ ਘਰੇ ਆ ਜਾਂਦੇ ਨੇ, ਜਿੱਧਰ ਆਇਆ ਉਧਰ ਚਲੇ ਜਾ। ਬਿਰਥਾ ਆਪ ਬੰਧਾਇਆ, ਵਿਅਰਥੀ ਐਵੇਂ ਤੇ ਆਪਣੇ ਆਪ ਨੂੰ ਇਹਨਾਂ ਵਿੱਚ ਮੋਹ ਪਿਆਰ ਜਾ ਰੱਖ ਕੇ ਬਣਾਇਆ ਹੋਇਆ ਬਣਾ ਲਿਆ ਹੈ।
ਨਾ ਹਰ ਭਜਿਓ ਨਾ ਗੁਰਜਨ ਸੇਵਿਓ,
ਨਾ ਵੀ ਤੂੰ ਘਰ ਦੇ ਵਿੱਚ ਹੀ ਬੈਠ ਕੇ ਵਾਹਿਗੁਰੂ ਨੂੰ ਭਜਿਆ ਹੈ, ਵੀ ਚਲੋ ਵਾਹਿਗੁਰੂ ਘਰੇ ਬੈਠ ਕੇ ਪਰਮੇਸ਼ਰ ਦਾ ਭਜਨ ਕਰ ਲਏ, ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬਣਾ ਕੇ ਨਾ ਇਹਨਾਂ ਨੂੰ ਆਪਣੇ ਮੰਨ ਕੇ ਘਰ ਦੇ ਵਿੱਚ ਬੈਠ ਕੇ ਵੀ ਵਾਹਿਗੁਰੂ ਨੇ ਭਜਿਆ ਜਾ ਪਿਆ। ਨਾ ਹਰ ਭਜਿਓ
ਨਾ ਗੁਰ ਜਨ ਸੇਵਿਓ
ਨਾ ਵਿਜਰੇ ਗੁਰੂ ਜਨ ਹਨ ਗੁਰੂ ਪੁਰਖ ਹਨ ਜਨ ਕਹੋ ਪੁਰਖ ਕਹੋ ਇੱਕੋ ਗੱਲ ਵਿਜਰੇ ਗੁਰੂ ਅਕਾਲ ਪੁਰਖ ਦਾ ਸਰੂਪ ਹਨ ਉਹਨਾਂ ਦਾ ਤੈਨੇ ਸੇਵਨ ਕੀਤਾ ਹੈ ਗੁਰੂ ਪੁਰਖ ਦੀ ਵੀ ਕੋਈ ਸੇਵਾ ਭਗਤੀ ਤੈਨੇ ਨੀ ਕੀਤੀ ਇਹਨਾਂ ਦੇ ਵਿੱਚ ਵਜਿਆ ਹੋਇਆ
ਉਪਜਿਓ ਕਾਸ਼ ਗਿਆਨਾ
ਤੈਨੂੰ ਕੋਈ ਵੀ ਸਾਧ ਸੰਗਤ ਵਿੱਚ ਪਹੁੰਚ ਕੇ ਰੱਬੀ ਗਿਆਨ ਪੈਦਾ ਹੋਇਆ ਹੈ ਪਿਛਲੋ ਉੱਥੇ ਪੁੱਜ ਕੇ ਰੱਬੀ ਗਿਆਨ ਹੀ ਹਾਸਲ ਨਾ ਹੁੰਦਾ ਫਿਰ ਗਿਆਨ ਕਰਮਾਣੀ ਦਗਧਾਣੀ ਵਾਲੀ ਗੱਲ ਬਣੇ ਗਿਆਨ ਰੂਪੋ ਅਗਨੀ ਕਰਕੇ ਕਰਮ ਦਗਧ ਹੋ ਜਾਂਦੇ ਨਾ ਹੀ ਤੈਨੂੰ ਗੁਰੂ ਪੁਰਖ ਦੁਆਰਾ ਕੋਈ ਰੱਬੀ ਗਿਆਨ ਪੈਦਾ ਹੋਇਆ ਜੇ ਮੈਂ ਸੇਵਾ ਹੀ ਨੀ ਕੀਤੀ ਰੱਬੀ ਗਿਆਨ ਕਿੱਥੋਂ ਹੋਣਾ ਹੈ
ਨਿਰੰਜਨ
ਤੇਰੇ ਮਨ ਤੇਰੇ ਘੱਟ ਹਿਰਦੇ ਦੇ ਵਿੱਚ ਹੀ ਉਹ ਨਿਰੰਜਨ ਮਹਾਰਾਜ ਜੀ ਖਾਲਸ ਤੋਂ ਹੈ ਜਿਹੜਾ ਸ਼ੁਰ ਸਰੂਪ ਹੋਰ ਵਾਸ ਨਿਵਾਸ ਕਰ ਰਿਹਾ ਹੈ ਤੈਨੇ ਕਹਿੰਦੇ ਉਹਨੂੰ ਉਦਿਆਨਾ ਕੀ ਜੰਗਲਾਂ ਵਿੱਚ ਖੁੱਡਣਾ ਕੀਤਾ ਹੈ ਤੂੰ ਪੈਦਾ ਤੂੰ ਵੀ ਹੁੰਦਾ ਤੂੰ ਉਹਨੂੰ ਜੰਗਲਾਂ ਦੇ ਵਿੱਚ ਖੋਜਦਾ ਫਿਰਦਾ ਲੱਭਦਾ ਫਿਰਦਾ ਹੈ ਤੀਹ ਜਨਮ ਤੂੰ ਭਰਮਲਾ ਹੋਇਆ ਚੁਰਾਸੀ ਲਗੇ ਵਿੱਚ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਏ ਜ਼ਮੀਨ ਕਰੰਗਾ ਵਾਲੀ ਗੱਲ ਤੂੰ ਵੀ ਹਾਰ ਗਿਆ ਹੰਭ ਗਿਆ ਹੈ
ਆਸ ਫਿਰ ਮਤ ਨਹੀਂ ਪਾਈ
ਜਿਹੜੀ ਅਸਥਿਰ ਹੋਣ ਵਾਲੀ ਮਤ ਹੈ ਅਚਲ ਮਤ ਹੈ ਉਹ ਕੀ ਆਤਮ ਵਿਸ਼ੈਣੀ ਮਤ ਹੈ ਅਚਲ ਸਰੂਪ ਵਿੱਚ ਟਿਕਣ ਵਾਲੀ ਜਿਹੜੀ ਮਤ ਹੈ ਬੁੱਧ ਹੈ ਇਹਦੇ ਰਾਹੀਂ ਉਹ ਵਾਹਿਗੁਰੂ ਵਿੱਚ ਟਿਕ ਜਾਈਏ ਉਹ ਆਤਮ ਵਿਸ਼ੈਣੀ ਮਤ ਹੈ ਕਹਿੰਦੇ ਉਹ ਤੈਨੇ ਪਾਈ ਨਹੀਂ ਹੈ ਪ੍ਰਾਪਤ ਨਹੀਂ ਕੀਤੀ
ਗੁਰੂ
ਜੀ ਕਹਿੰਦੇ ਹਨ ਮਨੁੱਖਾ ਦੇਹ ਦਾ ਪਾਏ ਪਦ ਰੁਤਬਾ ਪਾਕ ਹੈ ਉਹਦਾ ਪਾਕ ਹੈ ਕਿਉਂਕਿ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਕਿਹਾ ਹੈ ਮਾਨਸ ਦੇਹ ਪਾਏ ਪਦ ਹਰ ਪਾਇਆ ਮਨੁੱਖਾ ਦੇਹ ਦਾ ਪਦ ਪਾਏ ਰੁਤਬਾ ਪਾ ਕੇ ਉਹਦਾ ਪਾ ਕੇ ਜੋ ਸਭ ਤੋਂ ਉੱਚਾ ਰੁਤਬਾ ਹੈ ਇਸ ਧਰਤੀ ਮੈਂ ਤੇਰੀ ਸਿਖਧਾਰੀ ਵਾਲਾ ਰੁਤਬਾ ਹੈ ਇਹ ਹਰ ਪਾਇਓ ਵਾਹਿਗੁਰੂ ਨੂੰ ਤੂੰ ਪਾਇ ਚੇਤੇ ਕਰ ਉਹਨੂੰ ਜਪ ਜਾਂ ਮਾਨਸ ਦੇਹ ਪਾਏ ਪਾਏ ਪਦ ਹਰ ਪਾਏ ਮਨੁੱਖਾ ਦੇਹ ਨੂੰ ਤੂੰ ਪਾ ਕੇ ਉਹ ਵਾਹਿਗੁਰੂ ਦੇ ਪਾ ਕੇ ਚਰਨਾਂ ਦਾ ਭਜਨ ਕਰ ਪਦ ਦਾ ਅਰਥ ਚਰਨ ਵੀ ਹੈ ਪਦ ਦਾ ਅਰਥ ਰੁਤਬਾ ਅਹੁਦਾ ਵੀ ਹੈ ਉਹ ਦੋਵੇਂ ਰੂਪ ਵਿੱਚ ਹੀ ਅਰਥ ਬਣ ਜਾਂਦਾ ਵੀ ਮਨੁੱਖਾ ਦੇਹ ਨੂੰ ਪਾ ਕੇ ਤੂੰ ਵਾਹਿਗੁਰੂ ਦੇ ਚਰਨਾਂ ਦਾ ਭਜਨ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਮਨੁੱਖ ਦੇ ਦਾ ਰੁਤਬਾ ਪਾ ਕੇ ਹਰੀ ਨੂੰ ਭਾਜ
ਨਾਨਕ ਬਾਤ ਬਤਾਈ
ਗੁਰੂ ਜੀ ਕਹਿੰਦੇ ਇਹ ਤੈਨੂੰ ਚੰਗੀ ਗੱਲ ਅਸੀਂ ਬਤਾਈ ਕਿ ਦੱਸੀ ਹੈ ਇਹ ਵੀ ਤੈਨੂੰ ਜੋ ਗੁਰੂ ਨੇ ਗੱਲ ਦੱਸੀ ਉਹ ਤੈਨੂੰ ਅਸੀਂ ਅੱਗੇ ਦੱਸੀ ਹੈ ਇਹ ਗੁਰੂ ਵਾਲੀ ਜਿਹੜੀ ਗੱਲ ਹੈ ਸਤਿਗੁਰਾਂ ਵਾਲੀ ਗੱਲ ਹੈ ਇਹ ਤੈਨੂੰ ਅਸੀਂ ਅੱਗੇ ਵੀ ਬਤਾਈ ਹੈ ਦੱਸਣਾ ਕੀ ਹੈ ਵੀ ਇਹ ਹੈ ਮਨੁੱਖ ਯੁੱਗ ਦਾ ਤੈਨੂੰ ਬੜਾ ਸੋਹਣਾ ਉੱਚਾ ਰੁਤਬਾ ਮਿਲਿਆ ਹੋਇਆ ਹੈ ਸਾਰੇ ਤੇਰੇ ਸਾਬਿਆਦਾਰ ਖੜੇ ਨੇ ਤੇ ਹੁਣ ਵੀ ਤੂੰ ਵਾਹਿਗੁਰੂ ਦਾ ਭਜਨ ਕਰ ਲੈ ਕਿਉਂਕਿ ਮਨੁੱਖ ਜਨਮ ਵਿੱਚ ਹੀ ਵਾਹਿਗੁਰੂ ਦਾ ਭਜਨ ਸਿਮਰਨ ਹੋ ਸਕਦਾ ਹੈ ਕਿਸੇ ਹੋਰ ਜੀਵਨ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦੇ ਨਾ ਸਿੱਖੀ ਧਾਰ ਸਕਦੇ ਨਾ ਅੰਮ੍ਰਿਤ ਛਕ ਸਕਦੇ ਨਾ ਗੁਰੂ ਵਾਲੇ ਨਹੀਂ ਬਣ ਸਕਦੇ ਉਹ ਤਾਂ ਭੋਗ ਜੋਨੀਆਂ ਹਨ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਕਰਮ ਜੋਨੀ ਵੀ ਹੈ ਭੋਗ ਜੋਨੀ ਵੀ ਹੈ ਇਸ ਵਿੱਚ ਅਸੀਂ ਕਰਮ ਕੀਤਿਆਂ ਦਾ ਫਲ ਵੀ ਭੁਗਦੇ ਹਾਂ ਤੇ ਹੋਰ ਕਰਮ ਵੀ ਕਰ ਸਕਦੇ ਹਾਂ ਹੋਰਨਾਂ ਵਿੱਚ ਕਿਸੇ ਤਰ੍ਹਾਂ ਵੀ ਅਸੀਂ ਤਰੱਕੀ ਨਹੀਂ ਕਰ ਸਕਦੇ ਇੱਥੇ ਆ ਕੇ ਜਿੰਨੀ ਮਰਜ਼ੀ ਇਹ ਵਾਹਿਗੁਰੂ ਨੇ ਨਿਜਮ ਅਸੂਲ ਜਿਹਾ ਕਾਇਮ ਕਰ ਦਿੱਤਾ ਵੀ ਮਨੁੱਖ ਜਨਮ ਵਿੱਚ ਜੋ ਕੋਈ ਚੰਗਾ ਮੰਦਾ ਕੀਤਾ ਹੋਰਨਾਂ ਵਿੱਚ ਤਾਂ ਭੋਗਿਆ ਜਾ ਸਕਦਾ ਹੈ ਲੇਕਿਨ ਉੱਥੇ ਵੀ ਕਰਮ ਕਰਕੇ ਕੋਈ ਹੋਰ ਮਹਾਨ ਨਹੀਂ ਬਣਿਆ ਜਾ ਸਕਦਾ ਹੈ ਉੱਥੇ ਪੁਨਰੂ ਕਰਮ ਹੋ ਨਹੀਂ ਸਕਦੇ ਹਨ ਭਾਵੇਂ ਜਿਹੜੀ ਦੇਵਦੇ ਹੈ ਉਹ ਮਹਾਨ ਹੈ ਪਰ ਉਹ ਵੀ ਭੋਗ ਜੁਨੀ ਹੈ। ਇਹ ਮਨੁੱਖ ਦੇਵ ਜਿਹੜੇ ਕੀਤੇ ਹੋਏ ਪੁੰਨ ਰੂਪ ਕਰਮ ਹੈ ਉੱਥੇ ਦੇਵਤਾ ਬਣ ਕੇ ਉਹਦਾ ਫਲ ਭੋਗੀ ਜਾਂਦਾ ਹੈ। ਇਹ ਨਹੀਂ ਵੀ ਹੁਣ ਉੱਥੇ ਕਮਾਈ ਕਰਕੇ ਵੀ ਅੱਗੇ ਵੀ ਹੋਰ ਮਹਾਨ ਬਣ ਜਾਏ। ਇਹ ਮਨੁੱਖ ਦੇ ਵਿੱਚ ਹੀ ਹੈ। ਜਿਵੇਂ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਆਪ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਵਸਾ ਰਹੇ ਸਨ ਇੱਥੇ ਇੱਕ ਪੀਰ ਚੱਲ ਕੇ ਆਇਆ ਸੀ। ਪੁੱਛਿਆ ਵੀ ਇਹ ਕੌਣ ਬਈ ਨਗਰ ਵਸਾ ਰਿਹਾ ਹੈ। ਸਿੱਖਾਂ ਨੇ ਸ਼ਰਧਾ ਭਾਵਨਾ ਨਾਲ ਕਹਿ ਦਿੱਤਾ ਵੀ ਤਿਆਗ ਬਰਾਗ ਦੀ ਸ਼ਕਲ ਸੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਨੌਵੇਂ ਰੂਪ ਦੇ ਵਿੱਚ ਬਿਰਾਜਮਾਨ ਹੋ ਰਹੇ ਉਹ ਵੀ ਇਹ ਨਗਰ ਵਸਾ ਰਿਹਾ ਹੈ। ਇਹਨੇ ਤਰਕ ਕੀਤੀ ਸੀ ਕਹਿੰਦੇ ਵੀ ਤਿਆਗ ਬਰਾਗ ਦੀ ਸ਼ਕਲ ਸੂਰਤ ਹੋਵੇ ਫਿਰ ਇਹੋ ਜਿਹੇ ਕਾਨੂੰ ਉਹ ਨਗਰ ਵਸਾਉਂਦਾ ਹੈ। ਤਾਂ ਆਪਣਾ ਜਾਂ ਕੋਈ ਛੰਨ ਛੁੰਨ ਹਟ ਕੇ ਦਰਖਤ ਹੇਠ ਬੈਠ ਕੇ ਬਰਾਗੀ ਤਿਆਗੀ ਆਪਣਾ ਸਮਾਂ ਗੁਜ਼ਾਰ ਹੁੰਦਾ ਇਹੋ ਜਿਹੇ ਨਹੀਂ ਉਹ ਵਿਸਾਰ ਕਰਦਾ ਹੈ। ਸਿੱਖ ਕਹਿਣ ਲੱਗੇ ਵੀ ਇਹ ਕੋਈ ਗੁਰੂ ਮਹਾਰਾਜ ਆਪਣੇ ਲਈ ਨਹੀਂ ਇਹ ਤਾਂ ਗਰੀਬਾਂ ਲਈ ਦੂਜਿਆਂ ਲਈ ਕਰ ਰਹੇ ਆ ਸਾਰਾ ਕੁਝ। ਆਹ ਬਈ ਤਿਆਗ ਬਰਾਗ ਦੀ ਸ਼ਕਤੀ ਸੂਰਤ ਹੈ। ਕਹਿੰਦਾ ਨਹੀਂ ਜੀ ਮੈਂ ਨਹੀਂ ਇਹ ਮੰਨਦਾ ਹੈ। ਫਿਰ ਕਹਿੰਦਾ ਹੁਣ ਤਾਂ ਮੈਂ ਅੱਗੇ ਪੀਰਾਂ ਨੂੰ ਮਿਲ ਜਾ ਬਰੀਦਾਂ ਨੂੰ ਮਿਲਣ ਜਾ ਰਿਹਾ ਆਉਂਦਾ ਹੋਇਆ ਵੀ ਇਸ ਦਾ ਉੱਤਰ ਲਵਾਂਗਾ ਇਹ ਸਾਰੀ ਪਤਾ ਕਰਨਾ ਦੱਸਾਂ ਵੀ ਮਹਾਰਾਜ ਇਹ ਤਿਆਗ ਬਰਾਗ ਆ ਫਿਰ ਇਹ ਐਸਾ ਕਿਉਂ ਵਿਸਥਾਰ। ਫਿਰ ਸਿੱਖਾਂ ਨੇ ਕਿਹਾ ਕਿ ਮਹਾਰਾਜ ਇੱਕ ਪੀਰ ਆਇਆ ਸੀ ਉਹਨੇ ਪੁੱਛਿਆ ਕੌਣ ਅਸੀਂ ਉਹ ਕਹਿ ਦਿੱਤਾ ਉਹ ਕਹਿੰਦਾ ਸੀ ਉੱਤਰ ਲੈ ਕੇ ਕਿਉਂ ਮਹਾਰਾਜ ਕਹਿੰਦੇ ਜਦੋਂ ਆਏ ਸਾਡੇ ਕੋਲ ਲੈ ਆਉਣਾ ਜਦੋਂ ਵਾਪਸ ਆਇਆ ਹੈ ਤੇ ਗੁਰੂ ਮਹਾਰਾਜ ਕੋਲ ਇਹਨੂੰ ਲੈ ਆਏ ਨੇ। ਕਹਿਣ ਲੱਗਿਆ ਮਹਾਰਾਜ ਵੀ ਜਿਹੜਾ ਰਾਗਵਾਨ ਤਿਆਗਵਾਨ ਪੁਰਸ਼ ਹੈ ਬਰਾਗੀ ਤਿਆਗੀ ਉਹ ਇੰਨਾ ਵਿਸਥਾਰ ਨਹੀਂ ਕਰਦਾ ਹੈ। ਤੁਹਾਡੇ ਅੰਦਰ ਵਿਆਗ ਤੋਂ ਆ ਗਿਆ ਸੰਸਾਰ ਨੂੰ ਤਾਂ ਮਿੱਥਿਆ ਨਿਸ਼ਚੇ ਕੀਤਾ ਫਿਰ ਇਹ ਕਿਉਂ ਕਹਿੰਦੇ ਵੀ ਮਨੁੱਖ ਜਨਮ ਵਿੱਚ ਐਸਾ ਪਰਬ ਕਰਨਾ ਹਰ ਇੱਕ ਮਨੁੱਖ ਦਾ ਫਰਜ਼ ਹੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਵੀ ਇੱਥੇ ਤੇਰੇ ਭਾਣੇ ਸਰਬੱਤ ਕਾ ਭਲਾ ਸਭ ਦੇ ਭਲੇ ਲਈ ਸਭ ਕੁਛ ਕਰਨਾ ਹੀ ਕਰਨਾ ਹੈ। ਇਹ ਵੀ ਦੂਜਿਆਂ ਲਈ ਜਿਹੜਾ ਕੁਛ ਕਰਦਾ ਹੈ ਨਾ ਉਹਨੂੰ ਮਹਾਨ ਫਲ ਮਿਲਦਾ ਹੈ ਜਿਹੜਾ ਦੂਜਿਆਂ ਨੂੰ ਸੁੱਖ ਦਿੰਦਾ ਹੈ। ਕਹਿਣ ਲੱਗੇ ਜੀ ਮੈਨੂੰ ਕਿਵੇਂ ਤਸੱਲੀ ਆਏ। ਕਹਿੰਦੇ ਇੱਥੇ ਅੱਖਾਂ ਵੀ ਤੇ ਤੂੰ ਦੇਖ ਲੈ ਇਹਦਾ ਕੋਈ ਲਾਭ ਹੈ ਕਿ ਨਹੀਂ। ਫਿਰ ਉੱਥੇ ਅੱਖਾਂ ਮੀਚ ਕੇ ਬਹਿ ਗਿਆ ਹੈ। ਗੁਰੂ ਮਹਾਰਾਜ ਨੇ ਮੇਰ ਦੀ ਨਿਗਾਹ ਕੀਤੀ ਹੈ ਉਹਨਾਂ ਦੀ ਸੁਰਤ ਉੱਪਰ ਨੂੰ ਚਲੀ ਗਈ ਹੈ। ਇਹ ਦੇਖਿਆ ਹੈ ਪਹਿਲਾਂ ਸੋਨੇ ਦੇ ਦਰਵਾਜ਼ੇ ਹੀਰੇ ਰਤਨ ਜੜ ਪਾਏ ਨੇ ਫਿਰ ਅੱਗੇ ਜਦੋਂ ਗਿਆ ਹੈ ਬੜੀਆਂ ਪਾਰਕਾਂ ਬੜੀਆਂ ਫੁਲਵਾੜੀਆਂ ਲੱਗੀਆਂ ਸੁਗੰਧੀਆਂ ਮਹਿਕਾਂ ਆ ਰਹੀਆਂ ਅੱਗੇ ਗਿਆ ਬੜੇ ਬੈਂਡ ਬਾਜੇ ਵੱਜ ਰਹੇ ਹੈ ਬੜਾ ਜਸ ਹੋ ਰਿਹਾ ਤਮਸੇ ਨਗਾਰੇ ਰਣਸਿੰਘੇ ਖੜਕਰੇ ਅੱਗੇ ਦੇਖਿਆ ਬੜਾ ਤਕੜੀ ਸਭਾ ਲੱਗੀ ਹੋਈ ਹੈ। ਇੱਕ ਚੰਗਾ ਸੋਹਣੇ ਸਰੂਪ ਵਾਲਾ ਇਹ ਤਖ਼ਤ ਉੱਪਰ ਬੈਠਾ ਹੈ ਉੱਪਰ ਚੌਰ ਫਿਰ ਰਿਹਾ ਹੈ ਟਾਪਿਆ ਖੜੇ ਚੋਗਦਾਰ। ਜਦੋਂ ਇਹ ਪੀਰ ਨੂੰ ਉੱਥੇ ਗਿਆ ਦੇਖਿਆ ਖੁਸ਼ ਵੀ ਹੋਇਆ ਤੇ ਲੰਮਾ ਹੌਕਾ ਜਾ ਪੀ ਲਿਆ ਨੇ। ਪੀਰ ਨੇ ਪੁੱਛਿਆ ਵੀ ਤੂੰ ਐਸਾ ਕਿਹੜਾ ਇਸ ਪੁੰਨ ਦਾਨ ਕੀਤਾ ਹੈ ਕਿਹੜਾ ਭਜਨ ਸਿਮਰਨ ਕੀਤਾ ਜਿਹਦੇ ਕਰਕੇ ਤੈਨੂੰ ਇਸ ਤਰ੍ਹਾਂ ਦੀ ਸੁੱਖ ਸਹੂਲਤ ਐਡੀ ਪਦਵੀ ਮਿਲੀ ਹੋਈ ਹੈ। ਪੀਰ ਨੂੰ ਕਹਿਣ ਲੱਗਿਆ ਵੀ ਇਹ ਮੈਂ ਕੋਈ ਮਨੁੱਖ ਜੂਨ ਵਿੱਚ ਨਹੀਂ ਇਹ ਗੁਰ ਤਾਮਸੀ ਜੂਨ ਵਿੱਚ ਮੈਂ ਚੰਗਾ ਕੀਤਾ ਸੀ ਲੈ ਵੇਖ ਲਾ ਉਹਦਾ ਫਲ ਮੈਨੂੰ ਇੱਥੇ ਮਿਲ ਰਿਹਾ ਚੰਗੇ ਦਾ। ਮੈਂ ਵੀ ਪਿਛਲੇ ਜਨਮ ਵਿੱਚ ਸ਼ੇਰ ਦੀ ਜੂਨ ਵਿੱਚ ਪਿਆ ਹੋਇਆ ਸੀ ਇੱਕ ਵਾਰੀ ਵੀ ਜਿੱਥੇ ਮੈਂ ਰਹਿ ਰਿਹਾ ਸੀ ਉੱਥੇ ਮੇਰੇ ਘੁਰਨੇ ਵਿੱਚ ਸਾਧੂ ਆ ਗਏ ਸਨ ਕਿਉਂਕਿ ਬਾਰਿਸ਼ ਝੱਖੜ ਆ ਗਿਆ ਸੀ ਜ਼ਿਆਦਾ ਉਹ ਵਿਚਾਰੇ ਥੱਕੇ ਦੇ ਮਾਰੇ ਹੋਏ ਮੇਰੇ ਘੁਰਨੇ ਵਿੱਚ ਜਾ ਵੜੇ। ਮੈਂ ਕਦੇ ਸ਼ਿਕਾਰ ਲਈ ਬਾਹਰ ਗਿਆ ਹੋਇਆ ਸੀ ਜਦੋਂ ਮੈਂ ਵਾਪਸ ਆਇਆ تے آواز سنی خیال آیا بھی میرے استھان تے کوئی ہور آئے ہوئے کوئی چنگے بھاگ میرے جاگے. میں خیال کیتا بھی منک تو اس طرح دے جڑے چکڑ چولے دے کشٹ ہے سہارے نہیں جا سکتے, میں تکڑا ہاں میں سہ سکتا ہاں. چلو بھی اجے میرے پرونے وگوں ہی آئے نے بھی آپ سکھ دئیے آپ باہر آ دئیے. وہ بھی وچار کر کے پیر میں باہر ہی ٹھکے بچ بیٹھا رہا, اتنے ایسی گڑی بارش ہوئی ایسی ٹھنڈی ہوا بگی میں مورشر ہو گیا میرے پران نکل گئے. وہ سویرے جڑے کوئی سمرن والے مہاتما جدو باہر آئے میرے والے دیکھا بھی یہ ساڈے پیچھے بھی باہر رہا ہے یہ استھان سی میرے تے میر دی نگاہ کر دیتی آ مینو اتنے پہچا دتا انہوں نے. کہنے صرف ایک رات دے وچ میں کسی تے پرپکار کیتا تھوڑا جا تے وچ میں سو سال اتنے موجہ مارنی ہے اج بھی تیرے درشن ہوئے ہیں. پھر میں خیال کرنا جے کتے منخاشی مینو مل جائے نا پھر میں جا کے اسے بڑا پرپکار کرا پھر میں ادو بھی اچیا ادارت پراپت کرا. اس کر کے خوش بھی ہویا بھی منک شیر دے درشن ہوئے سما ہو کا جلیا بھی مینو یہ پتا نہیں ملے گا کہ نہیں ملے گا. اور سارا کچھ دکھا کے گرو تیغ بہادر صاحب جی نے پھر یہ سرت میں جگا دتا سی ہلایا چلایا ہے اٹھ کے چرنی پہ گیا گرو تیغ بہادر صاحب جی نے مہاراج ٹھیک ہے منکھی شیر ایسا کچھ کرنا ہی چاہیے. ہمیں اپنے اکھاں نال سارا نظارہ دیکھ لیا جی شیر جون وچ بھی مارا کسی نے چنگا کیتا وہ بھی اتھے پھل بھوگی جا رہا ہے. یہ میرے من دے وچ بڑی بھاری مارا یہ ایسا کچھ سن کے نفرت آ رہی سی کہ مراغ تیا کی گرو مہاراج کہندے بھی یہ پرپکار کردیا ہویا دوجیاں نہیں کوئی براغ تیاگ وچ کچھ نہیں فرق پیندا ہے یہ اپنے لئے گئے تو موہ ممتا دا یہ پساؤن دا کارن ہو سکتا ہے. تو اتھے بھی گرتے بہادر صاحب جی یہ کہہ رہے ہیں مانس دے پائے پل ہر پج نانک بات بتائی. پائی یہ من منخا دے گا تین رتبا ملیا ادا ملیا تو پرمیشور کا بھجن سمرن کر لے تین اسی سب سکھا کی جڑی گل ہے وہ بتائی ہے دسی ہے. اور یہ گرو تیغ بہادر صاحب جی کے جڑے پاون بچن ہے آپ اج کے شبد راہی سن کے دھارن کریے. یہ منخا جنم دا دے دا سانو رتبا ملے واحگرو کا بھجن کر کے انہوں سفل کریے. اس طرح لابھ لئیے لوگ پر لوگ سکھے لے لئیے سما ہویا ہے اتنے ہی سماپتی ہے. اگے وچار آپ کل دے امرت ویڑے دے پھر دیوان بھی سنگت روپ سرکتر ہو کے سرون کرانے اور اتھے ہی سماپتی ہے جی.
بہت جنم پرمت تے ہاریو آس پھر مت نہیں پائی مانس دے پائے پد ہر بھج نانک بات بتائی.
واحگرو جی کا خالصہ واحگرو جی کی فتح.